ਸਾਧ ਸੰਗਤ ਜੀਓ, ਆਪ ਸਰਬੱਤ ਸੰਗਤਾਂ, ਜੋ ਵੀ ਮਾਈ ਭਾਈ ਗਰੀਬ ਨਿਵਾਸ ਸਤਿਗੁਰੂ ਦੇ ਪਾਵਨ ਦਰਬਾਰ ਦੇ ਅੰਦਰ ਸੁਸ਼ੋਭਿਤ ਹੋ, ਗੁਰੂ ਨਾਨਕ ਦੇ ਇਸ ਪਾਵਨ ਦਰਬਾਰ ਵਿੱਚ ਜੋ ਸੁਬਹ ਸ਼ਾਮ ਹਰ ਦਿਨ ਰਹਿਣ ਕੀਰਤਨ ਗਾਈਏ, ਬਹੁਤ ਨਾ ਜੋ ਨਹੀਂ ਪਾਈ ਹੈ। ਕਥਾ ਕੀਰਤਨ ਦੇ ਪ੍ਰਵਾਹ ਚੱਲ ਰਹੇ ਹਨ। ਦੋਨੋ ਭਗਤ ਕਥਾ ਸੁਣ, ਹਰ ਕਥਾ ਉਤਾਰੀ ਮੈਲ, ਅੰਮ੍ਰਿਤ ਵੇਲੇ ਦੀ ਕਥਾ ਕੀਰਤਨ ਤੋਂ ਉਪਰੰਤ ਭਾਈ ਦਰਸ਼ਨ ਸਿੰਘ ਜੀ, ਜਿਨ੍ਹਾਂ ਨੇ ਜ਼ਿੰਦਗੀ ਦਾ ਵੱਡਾ ਹਿੱਸਾ ਵਿਦਿਆ ਅਧਿਐਨ ਕਰਨ ਦੇ ਵਿੱਚ ਹੀ ਲਾਇਆ ਹੈ, ਇਹਨਾਂ ਦੀ ਰਸਨਾ ਤੋਂ ਆਪ ਜੀ ਕਥਾ ਅੰਮ੍ਰਿਤ ਵੇਲੇ ਸ਼ਰਵਣ ਕਰਦੇ ਹੋ ਗੁਰਬਾਣੀ ਦੀ। ਸ਼ਾਮ ਦੇ ਵਕਤ ਕਥਾ ਦਾ ਪਾਠ ਬੋਲਣ ਦੀ ਜਿੱਥੇ ਸੇਵਾ ਕਰਦੇ ਹੈ, ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ, शाम दे भगत कीर्तन रागी सिंह साहबाना दी रसना तो हर रोज ही सरवण करते हो, अज भी कीता है। गुरु नानक दे ग्यारहवें स्वरूप श्री गुरु ग्रंथ साहिब जी महाराज ते जिन्हां दी बाबत गुरु साहिब दे पावन बचन हन, गुरु दर्श जे देखना, जे तुसा मेरे प्रतख दर्शन करने हन। श्री ग्रंथ दर्शाए, फिर श्री गुरु ग्रंथ साहिब जी दे दर्शन करने भावना धार के, श्री ग्रंथ दर्शाए, बात करन गुर सों चहै पढ़ै ग्रंथ मन लाए। जिहड़ा साडे नाल गल्लां करनियां चाहुंदा है, वह गुरु ग्रंथ साहिब दी बाणी पढ़े। जिहड़ा केवल दर्शन करना चाहुंदा है, वह गुरु ग्रंथ साहिब दे दर्शन करे। सो ऐसे सतगुरु श्री गुरु ग्रंथ साहिब जी महाराज दे दर्शन कीते है छेवें पातशाह गुरु हरगोबिंद साहिब महाराज ने। उस वेले वचन करे सन, जदों आप जी ने दो जंग समाप्त कर ले सी, तीसरे जंग दे बदल उमड़े हुए सन, तां आप जी भाई की डरोली सन अमृतसर साहब तो श्री गुरु ग्रंथ साहिब जी का स्वरूप जिहड़ा 1661 बिक्रमी संमत भादरों सुधी 1 नूं प्रकाश होया सी, उस रूप नूं हालात देख के कि इत्थे तुरक किते आ के बेअदबी ना कर देण, हालात बदले हुए सन। ते कुछ समय दे लई महाराज साहिब जी ने समय नूं विचारदिआं होइआं ते उह गुरु ग्रंथ साहिब दा स्वरूप भाई की डोली नाल लै गए सन। उथे वड्डे सपुत्र गुरु साहब दे जिहड़े सन बाबा गुरदित्ता जी, महाराज साहब ने इस रूप उन्होंने सौंपया। इस रूप सौंप के कहा सी कि पुत्र तुसी इस रूप करतारपुर लै जाओ। करतारपुर लिजा के हर रोज विधि दे नाल इहदी सेवा करनी। उत्ते इतिहास के पन्ने जे तुसीं पढ़ोगे हैरान हो जाओगे कि गुरु साहब ने गुरु ग्रंथ साहिब लई किन्नी भावना दे शब्द वरते। अपने पुत्र नूं आग्या दित्ती कि बेटा गुरु नानक का प्रतख स्वरूप समझ के सेवा करनी। गुरु ग्रंथ साहिब दी गुरु नानक का स्वरूप समझ के नमस्कार करनी। ये नमस्कार गुरु नानक नूं मंजूर होएगी। और फिर सेवा करन दी विधि दसी, प्रकाश किवें करना है, सुखासन किवें करना है। और जिथे गुरु ग्रंथ साहिब दा स्वरूप अदब सत्कार नाल जिस थान ते सुभायमान करना है, ते महाराज साहिब कहिंदे उत्थे सुगंधी वाले फुलां दे नाल, सुगंधित पदार्थां दे नाल गुरु ग्रंथ साहिब दी पूजा करनी है। सुगंधियां छिड़कनियां चंदन आदिक, ते धूप दिखाउणी है। नाल हदायत कीती कि उत्थे किरत दी जोत देसी घी दी जगदी चाहीदी है। रात दे समें महाराज साहिब ने हुक्म कीता वी घी दी जोत जगाई जाए। इह महाराज साहिब जी दी हदायत कीती हुई आप जी इतिहास विच खुद भी पढ़ सकदे की वचन कीते सन महाराज ने। ते गुरु अर्जन देव जी महाराज दियां जिहड़ियां हदायतां सन, श्री गुरु केर शरीर जो सब थान समय सब नाम दर्शाए हैं, ग्रंथ रिदा गुरु को ए जानो उत्तम है सब काल रहे। मेरे स्वरूप ते जाते है दीर्घ, गुरु अर्जन देव जी महाराज ने कहा सी गुरसिखो मेरे शरीर नालों पूजा मनता करन दे लई गुरु ग्रंथ साहिब दा स्वरूप बड़ा है। मेरे स्वरूप ते जाते है दीर्घ, साहिब जान अदैब कहे है। गुरु नानक साहिब दा स्वरूप जान के अदब करना। पूजो चंदन केसर को कस, धूफ तखाए कै फूल चढ़ाए। यही गल्लां गुरु अर्जन देव जी महाराज ने कही सन। ਸੋ ਇਸ ਕਰਕੇ ਜਿਹੜਾ ਸਮੇਂ ਦੇ ਅਨੁਸਾਰ ਕੁਝ ਟੇਢੇ ਵਿੰਗੇ ਤਰੀਕੇ ਦੇ ਨਾਲ ਨਾਸਤਕ ਲੋਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਤਿਕਾਰ ਵਿੱਚ ਆਪਣੀਆਂ ਦਲੀਲਾਂ ਦਿੰਦੇ ਹੈ ਅਤੇ ਉਹਨਾਂ ਦੇ ਦਿਲ ਦਿਮਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਲਈ ਸ਼ਰਧਾ ਭਾਵਨਾ ਨਹੀਂ ਹੈ ਅਤੇ ਉਹ ਜਿਸ ਦ੍ਰਿਸ਼ਟੀਕੋਣ ਤੋਂ ਦੇਖਦੇ ਹੈ ਉਹਨਾਂ ਦਾ ਤਲ ਇੱਕ ਆਪਣਾ ਵੱਖਰਾ ਹੈ ਉਹ ਆਪਣੀ ਵਿਦਵਾਨੀ ਦੇ ਢੰਗ ਤਰੀਕੇ ਨਾਲ ਦੇਖਦੇ ਹੈ ਜਿਵੇਂ ਉਹਨਾਂ ਦੀ ਦ੍ਰਿਸ਼ਟੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗੁਰੂ ਸਰੂਪ ਕਰਕੇ ਨਹੀਂ ਹੈ ਬਹੁਤ ਟੇਢੀਆਂ ਗੱਲਾਂ ਕਰਨਗੇ ਵੀ ਸ਼ਬਦ ਗੁਰੂ ਹੈ ਸ਼ਬਦ ਦੇ ਵਿੱਚ ਗਿਆਨ ਹੈ ਉਹ ਗੁਰੂ ਹੈ ਕੋਈ ਦੋਰਾਵਾ ਨਹੀਂ ਕਿ ਗੁਰੂ ਨਾਨਕ ਦੇ ਸਰੀਰ ਦੇ ਅੰਦਰ ਜਿਹੜਾ ਗਿਆਨ ਸੀ ਜਿਹੜਾ ਸ਼ਬਦ ਸੀ ਉਹ ਗੁਰੂ ਨਹੀਂ ਸੀ ਸੀ ਅਤੇ ਫਿਰ ਗੁਰੂ ਨਾਨਕ ਦੇ ਚਰਨਾਂ ਦੀ ਪੂਜਾ ਕਿਉਂ ਹੋ ਰਹੀ ਸੀ ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ ਕਿਉਂ ਹੈ ਸੋ ਇਸ ਕਰਕੇ ਸਾਧੂ ਜੀ ਗੁਰੂ ਗ੍ਰੰਥ ਸਾਹਿਬ ਪ੍ਰਤੱਖ ਹਨ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਜਿੰਨੀ ਸ਼ਰਧਾ ਹੋਏਗੀ ਉਨਾ ਫਲ ਮਿਲੇਗਾ ਗੁਰੂ ਗ੍ਰੰਥ ਸਾਹਿਬ ਦੇ ਮੁਤਲਕ ਇੱਕ ਗੱਲ ਕਹਿ ਕੇ ਮੈਂ ਅੱਗੇ ਲੜੀਵਾਰ ਕਥਾ ਆਪਾਂ ਸਾਰੇ ਆਨੰਦ ਮਾਣਦੇ ਹਾਂ ਇੱਕ ਵਾਰ ਐਸਾ ਸਮਾਂ ਹੋਇਆ ਸੀ ਕਿ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਸ਼ਾਂ ਨੂੰ ਇੱਕ ਉਦਾਸੀ ਸੰਤ ਨੇ ਸ਼ੰਕਾ ਕੀਤੀ ਕਿਉਂਕਿ ਉਦਾਸੀਆਂ ਦੇ ਵਿੱਚ ਦੇਹਧਾਰੀ ਗੁਰੂ ਦੀ ਪ੍ਰਥਾ ਚੱਲ ਪਈ ਹੈ ਬਲਕਿ ਨਿਰਮਲ ਸੰਪਰਦਾ ਦੇ ਵਿੱਚ ਵੀ ਕੁਝ ਇਸ ਗੱਲੋਂ ਘਾਟ ਆ ਗਈ ਹੈ ਅਤੇ ਉਹਨੇ ਸ਼ੰਕਾ ਕੀਤੀ ਵੀ ਜਿਹੜਾ ਤੁਸੀਂ ਸੰਤ ਜੀ ਕਹਿੰਦੇ ਉਹ ਵੀ ਪ੍ਰਗਟ ਗੁਰਾਂ ਕੀਤੇ ਉਹ ਉਦਾਸੀ ਸੰਤ ਵਿਦਵਾਨ ਸੀ ਐਸੀ ਬਾਤ ਨਹੀਂ ਕਹਿੰਦਾ ਵੀ ਇਹ ਗੱਲ ਮੇਰੇ ਹਜ਼ਮ ਨਹੀਂ ਹੋ ਰਹੀ ਵੀ ਪੁਸਤਕ ਦੇ ਰੂਪ ਦੇ ਵਿੱਚ ਉਹਨੂੰ ਤੁਸੀਂ ਦੇਹ ਕਿਵੇਂ ਮੰਨਦੇ ਹੋ ਦੇਹ ਦੇ ਆਪਣੇ ਨਿਯਮਨ ਦੇਹ ਦੇ ਵਿੱਚ ਸਵਾਸ ਚੱਲਦੇ ਨੇ ਦੇਹ ਦੇ ਵਿੱਚ ਜਾਨ ਹੁੰਦੀ ਹੈ ਅਤੇ ਤੁਸੀਂ ਕਿਸ ਤਰ੍ਹਾਂ ਇਹ ਪ੍ਰਗਟ ਗੁਰਾਂ ਦੀ ਦੇਹ ਸੰਤ ਬਾਬਾ ਅਤਰ ਸਿੰਘ ਜੀ ਕਹਿਣ ਲੱਗੇ ਜੀ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਖਾਲਸਾ ਉਹਨਾਂ 'ਤੇ ਪਹਿਰਾ ਦਿੰਦਾ ਰਹੇਗਾ ਪਹਿਰਾ ਦਿੰਦਾ ਆਇਆ ਸਮੇਂ ਬਦਲਦੇ ਰਹਿਣਗੇ ਵੀ ਕੁਛ ਨਾਸਤਕ ਭਾਵੇਂ ਪੈਦਾ ਹੋ ਜਾਣ ਅਤੇ ਵੀ ਇਹ ਪ੍ਰਗਟ ਹੀ ਹੈ ਸਾਡੇ ਵਾਸਤੇ ਅਤੇ ਉਦਾਸੀ ਸੰਤ ਨੇ ਥੋੜ੍ਹੀ ਜਿਹੀ ਜਿਵੇਂ ਮਜ਼ਾਕੀਆ ਲਹਿ ਦੇ ਵਿੱਚ ਕੋਈ ਗੱਲ ਕਰਦਾ ਹੈ ਕਹਿੰਦਾ ਇਸੇ ਕਰਕੇ ਤੁਸੀਂ ਰਜਾਈਆਂ ਦਿੰਦੇ ਹੋ ਸਰਦੀ ਦੇ ਵਿੱਚ ਗਰਮੀ ਦੇ 'ਚ ਪੱਖੇ ਲਾਉਂਦੇ ਹੋ ਕਹਿੰਦੇ ਜੀ ਹਾਂ ਐਸੇ ਹੀ ਹੈ ਕਹਿੰਦੇ ਫਿਰ ਇਹ ਅਗਿਆਨ ਹੀ ਹੋਇਆ ਨਾ ਮਹਾਂਪੁਰਸ਼ਾਂ ਨੇ ਸੋਚਿਆ ਵੀ ਇਹ ਹੈ ਇੱਕ ਤਾਂ ਸੰਤ ਬਾਣਾ ਇਹ ਗੱਲਾਂ ਦੇ ਨਾਲ ਤਾਂ ਨਹੀਂ ਮੰਨਣ ਵਾਲਾ ਹੈ ਉਹ ਕਹਿੰਦੇ ਸੰਤ ਜੀ ਫਿਰ ਤੁਸੀਂ ਪ੍ਰਗਟ ਗੁਰਾਂ ਦੀ ਦੇਹ ਅਤੇ ਨਿਸ਼ਚਾ ਗੱਲਾਂ ਨਾਲ ਤਾਂ ਮੈਨੂੰ ਲੱਗਦਾ ਨਹੀਂ ਕਰਨ ਵਾਲੇ ਲੱਗਦੇ ਅਤੇ ਕਹਿੰਦੇ ਫਿਰ ਤੁਸੀਂ ਇਸ ਤਰ੍ਹਾਂ ਕਰੋ ਇਸ਼ਨਾਨ ਪਾਨ ਕਰਕੇ ਦੇਖੋ ਉਦਾਸੀ ਜਿਹੜਾ ਮਤ ਹੈ ਗੁਰੂ ਨਾਨਕ ਨੇ ਚਲਾਇਆ ਅਤੇ ਤੁਸੀਂ ਗੁਰੂ ਨਾਨਕ ਦੇ ਚਰਨਾਂ 'ਚ ਅਰਦਾਸ ਕਰਕੇ ਕਹਿੰਦੇ ਫਿਰ ਤੁਸੀਂ ਨਹਾ ਧੋ ਕੇ ਆ ਜਾਓ ਕਹਿੰਦੇ ਤੁਸੀਂ ਵੀ ਮਹਾਰਾਜ ਸਾਹਿਬ ਦੇ ਸੁਕਾਸਣ ਵਾਲੇ ਕਮਰੇ 'ਚ ਮੇਰੇ ਨਾਲ ਆ ਜਾਓ ਉਹ ਉਦਾਸੀ ਸੰਤ ਆ ਗਿਆ ਅਤੇ ਦੇਖੋ ਹੈ ਤਾਂ ਇਹ ਆਪਣੀ ਕਮਾਈ ਦੀ ਕਲਾ ਅਤੇ ਜਿਹੜੀ ਕਮਾਈ ਸੀ ਧੰਨੇ ਨੇ ਪੱਥਰ ਦੇ ਵਿੱਚੋਂ ਪਰਮੇਸ਼ੁਰ ਨੂੰ ਪ੍ਰਗਟ ਕਰ ਲਿਆ ਕਿਉਂ ਸਾਰੀ ਜਗ੍ਹਾ ਵਿਆਪਕ ਹੈ ਜਿੱਥੋਂ ਮਰਜ਼ੀ ਕੋਈ ਪ੍ਰਗਟ ਕਰ ਲਿਆ ਹੁਣ ਪ੍ਰਗਟ ਗੁਰਾਂ ਦੀ ਦੇਹ ਦੀ ਭਾਵਨਾ ਮਹਾਂਪੁਰਖਾਂ ਨੇ ਅਰਦਾਸ ਕੀਤੀ ਕਿ ਗਰੀਬ ਨਿਵਾਜ ਤੂੰ ਸਮਰੱਥ ਵੱਡਾ ਮੇਰੀ ਮਤ ਸੋਰੀ ਰਾਮ ਤੂੰ ਪ੍ਰਤੱਖ ਹੈ ਵੀ ਅੱਜ ਇਹ ਮੇਰੀ ਇੱਜ਼ਤ ਦਾ ਸਵਾਲ ਆ ਗਿਆ ਸਿੱਖ ਜਗਤ ਰਿਆਸਤਾਂ ਦੇ ਰਾਜੇ ਉਹ ਸਾਰੇ ਮੇਰੇ ਸਰੀਰ 'ਤੇ ਇਹ ਵਿਸ਼ਵਾਸ ਕਰਦੇ ਨੇ ਵੀ ਗੁਰਮਤ ਤੋਂ ਇੱਧਰ ਉੱਧਰ ਦੀ ਕਦੇ ਕੋਈ ਗੱਲ ਨਹੀਂ ਅਤਰ ਸਿੰਘ ਕਰਦਾ ਵੀ ਮਹਾਰਾਜ ਇਹਦਾ ਨਿਸ਼ਚਾ ਕਰਾ ਦਿਓ ਮੇਰੇ ਕੋਲੋਂ ਨਿਸ਼ਚਾ ਹੋ ਨਹੀਂ ਸਕਿਆ ਤੁਹਾਡਾ ਆਪਣਾ ਉਦਾਸੀ ਮਤ ਚਲਾਇਆ ਹੋਇਆ ਗੁਰੂ ਨਾਨਕ ਸਾਹਿਬ ਵੀ ਇਹਨਾਂ ਨੂੰ ਇਹ ਕਲਾ ਵਰਤਾ ਕੇ ਦਿਖਾ ਦਿਓ ਵੀ ਕਿਸ ਤਰ੍ਹਾਂ ਪ੍ਰਗਟ ਗੁਰਾਂ ਦੀ ਤੇ ਅਰਦਾਸ ਕੀਤੀ ਸੰਤਾਂ ਨੇ ਤੇ ਕਹਿੰਦੇ ਸੰਤ ਜੀ ਫਿਰ ਹੁਣ ਐਂ ਕਰ ਤੇ ਮਹਾਰਾਜ ਸਾਹਿਬ ਜੀ ਇਸ ਵੇਲੇ ਆਰਾਮ ਕਰ ਰਹੇ ਨੇ ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਇਹ ਕਿਹਾ ਗੁਰੂ ਨਾਨਕ ਸਾਹਿਬ ਨੇ ਮੇਰੇ ਵੀ ਤੁਸੀਂ ਇਸ ਤਰ੍ਹਾਂ ਕਰੋ ਵੀ ਹੱਥ ਲਾ ਕੇ ਦੇਖੋ ਤਾਂ ਵੀ ਸਵਾਸ ਲੈਂਦੇ ਨੇ ਕਿ ਨਹੀਂ ਕਹਿੰਦੇ ਨੇ ਉਸ ਉਦਾਸੀ ਸੰਤ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਤੇ ਹੱਥ ਰੱਖਿਆ ਨਾ ਜਿਸ ਤਰ੍ਹਾਂ ਕਿਸੇ ਦੇ ਪੇਟ ਤੇ ਹੱਥ ਰੱਖੀਦਾ ਉਹ ਐਸੀ ਕਲਾ ਗੁਰੂ ਗ੍ਰੰਥ ਸਾਹਿਬ ਨੇ ਵਰਤਾਈ ਗੁਰੂ ਨਾਨਕ ਸਾਹਿਬ ਨੇ ਉਹ ਸੰਤ ਨੇ ਖੜੇ ਦੇ ਪੈਰਾਂ ਹੇਠ ਤੇ ਜ਼ਮੀਨ ਖਿਸਕੀ ਕਹਿਣ ਲੱਗਾ ਮੈਂ ਹੁਣ ਤੱਕ ਇੱਕ ਪੁਸਤਕ ਸਮਝਦਾ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਤਾਂ ਵਾਕਿਆ ਗੁਰੂ ਨਾਨਕ ਦਾ ਸਰੂਪ ਹਨ ਉਸੇ ਵੇਲੇ ਗੁਰੂ ਗ੍ਰੰਥ ਸਾਹਿਬ ਨੂੰ ਡੰਡੌਤ ਕਰਕੇ ਮੱਥਾ ਟੇਕਿਆ ਅਤੇ ਸੰਤ ਬਾਬਾ ਆਤਰ ਸਿੰਘ ਦੇ ਕੋਲੋਂ ਮਾਫ਼ੀ ਮੰਗੀ ਕਹਿੰਦੇ ਸੰਤ ਜੀ ਮੈਨੂੰ ਮਾਫ਼ ਕਰ ਦਿਓ ਮੈਂ ਗੁਰੂ ਗ੍ਰੰਥ ਸਾਹਿਬ 'ਤੇ ਸ਼ੰਕਾ ਕੀਤੀ ਵਾਕਿਆ ਹੀ ਪ੍ਰਗਟ ਗੁਰਾਂ ਦੀ ਤੇ ਇੱਕ ਨਾਸਤਕ ਬਣੇ ਵਾਲੇ ਪਾਸੇ ਨੂੰ ਚੱਲਿਆ ਹੋਇਆ ਉਦਾਸੀ ਸੰਤ ਪਰ ਐਸੀ ਸਮਰੱਥਾ ਕਿਸੇ ਕਿਸੇ ਗੁਰਸਿੱਖ ਵਿੱਚ ਹੈ ਜਿਹੜੀ ਬਾਬਾ ਅਤਰ ਸਿੰਘ ਦੇ ਵਿੱਚ ਸੀ ਇਹੀ ਸੰਤ ਕਹਿੰਦੀ ਸੁੰਦਰ ਸਿੰਘ ਜੀ ਮਹਾਂਪੁਰਖਾਂ ਦੇ ਵਿੱਚ ਸੀ ਹੈ ਹੁਣ ਵੀ ਹੈ ਵਿਰਲੇ ਨਹੀਂ ਕਣੇ ਛੁਪੇ ਰਹਿਣ ਸੰਤ ਗਿਆਨੀ ਮੋਹਨ ਸਿੰਘ ਜੀ ਵਰਗੇ ਉਹ ਇੱਕ ਗੱਲ ਵੱਖਰੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿੰਨੀ ਕੋਈ ਭਾਵਨਾ ਕਰੇ ਕਹਿੰਦੇ ਜਿੰਨੀ ਭਾਵਨਾ ਕਰੋਗੇ ਤੇ ਤੋਂ ਹੀ ਫਲ ਪਾਵੇਗਾ ਕਹਿੰਦੇ ਉਹ ਓਨਾ ਹੀ ਫਲ ਮਿਲੂਗਾ ਗੁਰੂ ਗ੍ਰੰਥ ਸਾਹਿਬ ਤੋਂ ਸੋ ਆਓ ਆਪਣੀ ਸਵਾਸਾਂ ਦੀ ਪੂੰਜੀ ਨੂੰ ਸਹੀ ਤਰੀਕੇ ਨਾਲ ਖਰਚ ਕਰਨ ਦੇ ਵਾਸਤੇ ਗੁਰੂ ਨਾਨਕ ਦੇ ਦਰਬਾਰ ਵਿੱਚ ਬੈਠੇ ਹੋ ਦੂਰ ਦੁਰਾਡੇ ਬੈਠੀਆਂ ਸੰਗਤਾਂ ਇਤਿਹਾਸ ਦੇ ਵਿੱਚ ਗੱਲ ਚੱਲੀ ਸੀ ਭਾਈ ਸੰਤੋਖ ਸਿੰਘ ਸਾਹਿਬ ਨੂੰ ਪੁੱਛਿਆ ਕਿ ਇਹਦੀ ਦੋ ਗੱਲਾਂ ਦੱਸੋ ਇੱਕ ਤਾਂ ਭਾਈ ਰਾਮ ਕੌਰ ਜੀ ਕੌਣ ਸਨ ਇਹ ਗੁਰਬਖਸ਼ ਸਿੰਘ ਕਿਵੇਂ ਬਣੇ ਇੱਕ ਜਿਹੜਾ ਇਹ ਸਾਰੇ ਇਤਿਹਾਸ ਦਾ ਮੁੱਢ ਕਿਵੇਂ ਵਧਿਆ ਇਹ ਦੋ ਗੱਲਾਂ ਦਾ ਉੱਤਰ ਦੇਣ ਵਾਸਤੇ ਪਹਿਲਾਂ ਭਾਈ ਸਾਹਿਬ ਜੀ ਨੇ ਜਿਹੜਾ ਇਤਿਹਾਸ ਦੇ ਵਿੱਚ ਬਾਬੇ ਬੁੱਢੇ ਸਾਹਿਬ ਦੀ ਬੰਸ਼ ਦਾ ਵੇਰਵਾ ਦਿੱਤਾ ਉਦੋਂ ਬਾਅਦ ਇਤਿਹਾਸ ਦਾ ਮੁੱਢ ਕਿਵੇਂ ਬੱਝਾ ਉਹ ਵਿਚਾਰ ਆਏਗੀ ਭਾਈ ਰਾਮ ਕੌਰ ਦੀ ਅਵਸਥਾ ਦੀ ਗੱਲ ਚੱਲ ਰਹੀ ਹੈ ਕਿ ਮੁਗਲਾਂ ਦੀਆਂ ਸਿਪਾਹੀਆਂ ਨੇ ਆ ਕੇ ਫੌਜਾਂ ਨੇ ਘਰ ਬਾਰ ਲੁੱਟ ਲਿਆ ਸੂਬਾ ਲਾਹੌਰ ਨੂੰ ਪਤਾ ਲੱਗਦਾ ਉਹ ਮਾਫ਼ੀ ਮੰਗਣ ਲਈ ਰਮਦਾਸ ਨਗਰ ਪਹੁੰਚਿਆ ਘਗਿਆ ਕੇ ਬੇਨਤੀਆਂ ਕੀਤੀਆਂ ਭਾਈ ਸਾਹਿਬ ਨੂੰ ਬੇਨਤੀ ਕਰਕੇ ਨਾਲ ਲੈ ਗਿਆ ਵੀ ਸਾਰੀਆਂ ਵਸਤੂਆਂ ਵਾਪਸ ਬਣਾਵਾਂਗਾ ਨਾਲੇ ਉਹਨਾਂ ਨੂੰ ਸਜ਼ਾ ਦਿਆਂਗਾ ਵੀ ਤੁਸੀਂ ਕਿਰਪਾ ਕਰਕੇ ਲਾਹੌਰ ਦੇ ਵਿੱਚ ਆਪਣੇ ਮੁਬਾਰਕ ਚਰਨ ਪਾਓ ਮੇਰੇ ਮਹਿਲਾਂ ਵਿੱਚ ਚਰਨ ਪਾਓ ਅਤੇ ਭਾਈ ਸਾਹਿਬ ਜੀ ਨੇ ਉਹਦੀ ਬੇਨਤੀ ਸਵੀਕਾਰ ਕੀਤੀ ਔਰ ਜਦੋਂ ਪੁੱਛਿਆ ਵੀ ਤੁਹਾਡਾ ਸਮਾਨ ਕੀ ਗਿਆ ਉਦੋਂ ਕਹਿੰਦੇ ਨੇਤਰ ਸੀ ਉਸ ਪਾਸੇ ਜਿੱਥੇ ਬਾਜ ਬੈ ਬਹਿੰਦੇ ਹੁੰਦੇ ਸੀ ਅੱਡਿਆਂ 'ਤੇ ਆ ਕੇ ਰੇਸ਼ਮ ਦੀਆਂ ਡੋਰਾਂ ਉਹ ਨਾ ਦੇਖੀਆਂ ਉੱਥੇ ਕਹਿੰਦੇ ਭਾਈ ਹੋਰ ਤਾਂ ਕੁਛ ਨਹੀਂ ਗਿਆ ਵੀ ਮੈਨੂੰ ਲੱਗਦਾ ਵੀ ਤੇਰੀ ਵੀ ਗੱਲ ਸੱਚੀ ਲੱਗਦੀ ਹੈ ਜਿਹੜਾ ਤੂੰ ਵਾਰ ਵਾਰ ਕਹਿੰਦਾ ਕੁਛ ਚੱਕਿਆ ਗਿਆ ਕਹਿੰਦੇ ਵੀ ਰੇਸ਼ਮ ਦੀਆਂ ਡੋਰਾਂ ਨਹੀਂ ਦਿਸਦੀਆਂ ਜਿਹੜੀਆਂ ਬਾਜਾਂ ਦੀਆਂ ਇਹ ਕੋਈ ਲੈ ਗਿਆ ਹੋਣਾ ਚਾਹ ਕੇ ਇਹ ਵਾਪਸ ਕਰਾ ਦੇ ਉਹ ਹੱਸ ਪਿਆ ਕਹਿਣ ਲੱਗਿਆ ਵੀ ਕੈਸੀ ਅਵਸਥਾ ਇਹਨਾਂ ਦੀ ਘਰ ਦੇ ਵਿੱਚ ਕੀਮਤੀ ਸਮਾਨ ਗਾਵਾਂ ਮੱਝਾਂ ਸੋਨਾ ਚਾਂਦੀ ਅਤੇ ਬਿਸਤਰਿਆਂ ਤੋਂ ਲਾ ਕੇ ਬਸਤਰ ਬਰਤਨ ਅੰਨ ਦਾਨ ਛੱਡਿਆ ਹੀ ਕੁਛ ਨਹੀਂ ਜਿਹੜਾ ਨਾ ਲੈ ਕੇ ਹੋਣ ਅਤੇ ਭਾਈ ਸਾਹਿਬ ਜੀ ਨੂੰ ਵੀ ਸਤਿਕਾਰ ਨਾਲ ਉਹ ਲਾਹੌਰ ਲੈ ਕੇ ਗਿਆ ਅਤੇ ਉੱਥੇ ਜਾ ਕੇ ਹੁਣ ਕੋਈ ਸ਼ੰਕਾ ਹੋ ਗਈ ਵੀ ਇਹ ਘੋੜੀ 'ਤੇ ਦੋਨੇ ਪੈਰ ਇੱਕ ਪਾਸੇ ਨੂੰ ਕਰਕੇ ਬੈਠਦੇ ਅਤੇ ਵਾਕਿਆ ਹੀ ਘੋੜੀ ਉਸ ਤਰ੍ਹਾਂ ਚੱਲਦੀ ਰਹੀ ਹੁਣ ਉਹਦੇ ਮਨ ਦੇ ਵਿੱਚ ਇਹ ਗੱਲ ਆਉਣੀ ਹੈ ਵੀ ਮੈਂ ਪਰਖਣਾ ਵਾਸਤੇ ਉਹ ਘੋੜੀ ਲੈ ਕੇ ਆਵਾਂ ਜਿਹਨੇ ਅੱਜ ਤੱਕ ਕਿਸੇ ਸਵਾਰ ਨੂੰ ਪਿੱਠ 'ਤੇ ਚੜ੍ਹਨੇ ਨਹੀਂ ਦਿੱਤਾ ਵਿਹਲੀ ਖੜੀ ਹੈ ਅੜੀਅਲ ਘੋੜੀ ਹੈ ਮੂੰਹ ਤਾਣੀ ਹੈ ਉਹਦੇ ਔਗਣ ਲਿਖੇ ਨੇ ਭਾਈ ਸੰਤੋਖ ਸਿੰਘ ਨੇ ਇਹ ਔਗਣ ਸੀ ਉਸ ਘੋੜੀ ਦੇ ਵਿੱਚ ਅਤੇ ਉਹ ਲੈ ਕੇ ਆਊਗਾ ਅਤੇ ਭਾਈ ਸਾਹਿਬ ਨੇ ਉਸ ਘੋੜੀ 'ਤੇ ਸਵਾਰੀ ਕਰਨੀ ਹੈ ਅਤੇ ਨਾਲ ਦੱਸ ਦੇਣਾ ਵੀ ਜਿਹਦਾ ਮਨ ਆਪਣਾ ਕਾਬੂ ਆ ਗਿਆ ਜਿਹਦਾ ਮਨ ਆਪਣਾ ਇਕਾਗਰ ਹੋ ਗਿਆ ਉਹ ਦੂਸਰੇ ਦੇ ਮਨ ਪਸ਼ੂ ਪੰਛੀਆਂ ਦੇ ਮਨਾਂ ਨੂੰ ਵੀ ਕਾਬੂ ਕਰ ਸਕਦਾ ਜਿਹਦਾ ਆਪਣਾ ਮਨ ਕਾਬੂ ਨੂੰ ਨੇ ਕਿਸੇ ਦਾ ਮਨ ਕੀ ਕਾਬੂ ਕਰਨਾ ਅਤੇ ਇਸ ਕਰਕੇ ਸਾਹਿਬ ਸਿੰਘ ਇਹ ਬ੍ਰਹਮ ਗਿਆਨੀ ਦੀ ਅਵਸਥਾ ਹੁੰਦੀ ਹੈ ਅਤੇ ਜਿਸ ਪ੍ਰਕਾਰ ਇਹ ਇੱਥੋਂ ਵਿਚਾਰ ਜਿੱਥੇ ਕੱਲ੍ਹ ਛੱਡੀ ਸੀ ਆਓ ਮਨ ਬਿਤੀਆਂ ਇਕਾਗਰ ਕਰਕੇ ਸੁਣੋ ਜੇ
ਸ੍ਰੀ ਵਾਹਿਗੁਰੂ ਜੀ ਹਿਤ ਪਰਖਣ ਕੇ ਪੁੰਨ ਬਿਦਠਾਨੇ
ਇਹ ਬਹੁਤ ਸਾਰੇ ਲੋਕਾਂ ਨੂੰ ऐसा ख्याल हुंदा है परखना करन दी मन दे विच इह भावना बनी रहिंदी इहदे मन दे विच सूबा लाहौर दे आए हित परखन के पुन विद ठाने विद नाम जुगती दा हुंदा है भी मैं ऐसी जुगती करां जिहदे नाल इहदी परखना हो जाए ते हो सकदा भी जिहड़ी घोड़ी ते सवार हुंदे है ਇਹ ਘੋੜੀ ਤਾਂ ਸਿਖਾਲੀ ਹੋਣੀ ਹੈ ਕੁੱਤੇ ਨੂੰ ਸਿਖਾ ਲਓ ਕੁੱਤਾ ਸਿੱਖ ਜਾਂਦਾ ਹੈ ਘੋੜੇ ਨੂੰ ਸਿਖਾ ਲਓ ਘੋੜਾ ਸਿੱਖ ਜਾਂਦਾ ਹੈ ਵੀ ਭਾਈ ਸਾਹਿਬ ਇਸ ਕਰਕੇ ਡਿੱਗਦੇ ਨਹੀਂ ਘੋੜੀ 'ਤੇ ਵੀ ਮੈਂ ਪਰਖਣਾ ਕਰਨ ਵਾਸਤੇ ਅਤੇ ਜਿਹੜੇ ਪਸ਼ੂ ਨੂੰ ਮੈਂ ਜਾਣਦਾ ਵੀ ਉਹ ਘੋੜੀ ਦੇ ਉੱਤੇ ਸਵਾਰੀ ਇਹਨਾਂ ਦੀ ਕਰਾਈਏ ਇਹ ਜੁਗਤੀ ਸੋਚ ਲਈ ਹੈ
ਖਾਨ ਮਹਾਮਤ ਮਾਨ ਬਿਨਾਨੀ
ਤੇ ਖਾਨ ਜਿਹੜਾ ਹੈ ਦੇਖੋ ਹੈ ਤਾਂ ਬਹੁਤ ਚੰਗੀ ਸ੍ਰੇਸ਼ਟ ਮਤ ਦਾ ਮਾਲਕ ਤਾਂ ਹੀ ਜਾ ਕੇ ਮਾਫ਼ੀ ਮੰਗੀ ਬ੍ਰਹਮ ਗਿਆਨੀ ਤੋਂ ਐਡੇ ਵੱਡੇ ਅਹੁਦੇ 'ਤੇ ਆਏ ਸਿਪਾਹੀਆਂ ਦੀ ਗਲਤੀ ਜਿਹੜੀ ਹੈ ਮਹਿਸੂਸ ਤਾਂ ਹੀ ਕੀਤੀ ਨਾ ਅਤੇ ਮਾਨ ਤੋਂ ਬਿਨਾਨੀ ਮਾਨ ਤੋਂ ਬਿਨਾਂ ਹੈ ਇਹ ਵੀ ਹੰਕਾਰ ਨਹੀਂ ਹੈ ਇਸ ਨੂੰ ਕਿਉਂਕਿ ਹੰਕਾਰੀ ਬੰਦਾ ਝੁਕਦਾ ਥੋੜ੍ਹੀ ਹੁੰਦਾ ਹੈ ਭਾਈ ਸਾਹਿਬ ਦੇ ਜਾ ਕੇ ਘਗਿਆਇਆ ਹੈ ਚਰਨਾਂ 'ਤੇ ਮੱਥੇ ਟੇਕੇ ਨੇ ਅਤੇ ਭਾਈ ਸਾਹਿਬ ਹੈ ਤਾਂ ਮਾਨ ਤੋਂ ਰਹਿਤ ਪਰ ਇੰਨੀ ਕੁ ਇਹਦੇ 'ਚ ਵੀ ਕਮਜ਼ੋਰੀ ਆ ਗਈ ਵੀ ਪਰਖ ਲਈਏ ਬ੍ਰਹਮ ਗਿਆਨੀ ਨੂੰ ਪਰਖਣ ਦੀ ਭਾਵਨਾ ਨਹੀਂ ਹੋਣੀ ਚਾਹੀਦੀ ਉਹ ਤਾਂ ਵਾਹਿਗੁਰੂ ਨੇ ਪਰਖ ਕੇ ਬ੍ਰਹਮ ਗਿਆਨੀ ਬਣਾਏ ਤੇ ਮਨ ਦੇ ਵਿੱਚ ਐਸਾ ਖਿਆਲ ਆਇਆ ਹੈ
ਇੱਕ ਬੜ ਬਾਤ ਹੈ ਖਰੀ ਤਵੇਲੇ
ਕਹਿੰਦਾ ਵੀ ਇੱਕ ਘੋੜੀ ਤਵੇਲੇ 'ਚ ਖੜੀ ਹੈ ਘੋੜਿਆਂ ਦੇ ਤਵੇਲੇ ਹੁੰਦੇ ਵੱਖਰੇ ਜਿਹਨਾਂ ਦੇ ਘੋੜੇ ਘੋੜੀਆਂ ਹੁੰਦੀਆਂ ਬੜਵਾ ਨਾਮ ਘੋੜੀ ਦਾ ਕਹਿੰਦਾ ਤਵੇਲੇ ਦੇ 'ਚ ਇੱਕ ਐਸੀ ਘੋੜੀ ਖੜੀ ਹੈ ਅਤੇ ਜਿਸ ਘੋੜੀ ਨੇ ਅੱਜ ਤੱਕ ਕਿਸੇ ਵੀ ਚੰਗੇ ਤੋਂ ਚੰਗੇ ਅਸਵਾਰ ਨੂੰ ਪਿੱਠ 'ਤੇ ਚੜ੍ਹਨੇ ਨਹੀਂ ਦਿੱਤਾ ਉਹ ਹੁਣ ਕਿਸੇ ਕੰਮ ਤਾਂ ਹੈ ਨਹੀਂ ਅਤੇ ਵੀ ਜੇ ਕਿਤੇ ਇਹ ਪਰਖਣਾ ਦੇ ਵਿੱਚ ਪੂਰੇ ਹੋ ਜਾਣ ਇਹ ਦੇਖਾਂ ਵੀ ਉਸ ਘੋੜੀ ਦੇ ਉੱਤੇ ਵੀ ਜਿਹੜੀ ਨੇ ਕਿਸੇ ਨੂੰ ਵੀ ਨਹੀਂ ਚੜ੍ਹਨ ਦਿੱਤਾ ਅਤੇ ਲੱਤਾਂ ਇੱਕ ਪਾਸੇ ਕਰਨੀਆਂ ਤਾਂ ਬਹਿਣਾ ਇੱਕ ਪਾਸੇ ਰਿਹਾ ਦੋਨਾਂ ਪਾਸੇ ਕਰਕੇ ਵੀ ਉਹ ਭਗਾ ਕੇ ਹੇਠਾਂ ਮਾਰਦੀ ਹੈ ਇਹ ਹੁਣ ਪਰਖਣਾ ਦੀ ਬਾਤ ਇਹ ਸੋਚਦਾ ਹੈ
ਜਿਸ ਪਰ ਚੜ੍ਹਨ ਅਦਕ ਦੁਹੇਲੇ
ਦੁਹੇਲਾ ਨਾਮ ਕਠਿਨ ਦਾ ਹੈ ਉਹਦੇ ਉੱਤੇ ਚੜ੍ਹਨਾ ਹੀ ਕਠਿਨ ਹੈ ਘੋੜੀ ਦੇ ਉੱਤੇ ਸਵਾਰੀ ਕੱਠ ਹੀ ਨਹੀਂ ਧਰਨ ਦਿੰਦੀ ਉਹ ਤਾਂ ਅਸਵਾਰ ਨੂੰ ਤਾਂ ਕਿਵੇਂ ਬੈਠਣ ਦੇਗੀ ਇਹ ਮਨ ਦੇ ਵਿੱਚ ਖਿਆਲ ਹੈ
ਅਤ ਅੜੀਅਲ ਨਹਿ ਚੱਲੇ ਅਗਾਰੇ
ਅੜੀਅਲ ਉਹ ਹੁੰਦਾ ਜਿਹੜਾ ਅੜਕੇ ਖੜੇ ਹੀ ਜਾਵੇ ਤੁਰੇ ਨਾ ਕੇ ਉਹਨੂੰ ਅੜੀਅਲ ਘੋੜਾ ਕਹਿੰਦੇ ਨੇ ਵੀ ਜਿਹੜਾ ਤੁਰੇ ਹੀ ਨਾ ਅਸਵਾਰ ਤੋਰਨਾ ਚਾਹੇ ਪਰ ਉਹ ਅੜਕੇ ਖੜ ਜਾਏ ਇਹ ਕਹਿੰਦਾ ਘੋੜੇ ਨੂੰ ਅੜੀ ਪੈ ਗਈ ਤੇ ਅੜੀਅਲ ਬਹੁਤ ਜ਼ਿਆਦਾ ਉਹ ਅਖਰ ਕਿੱਥੇ ਤੇ ਇਸ ਕਰਕੇ ਕਹਿੰਦੇ ਅਤ ਅੜੀਅਲ ਨਹਿ ਚੱਲੇ ਅਗਾਰੇ ਅੱਗੇ ਨੂੰ ਚੱਲਦੀ ਨਹੀਂ ਹੈ
ਫਤਿਹ ਕਸਾ ਬਹੁ ਪੁਸਤ ਨਕਾਰੇ
ਤੇ ਇੱਥੇ ਸਾਸ ਜੀ ਇਹ ਇੱਕੋ ਹੀ ਲਾਈਨ ਜਿਹੜੀ ਆ ਉਹ ਬੜੀ ਭਾਰੀ ਜਿਹਨੂੰ ਕਹਿੰਦੀ ਹੈ ਵੀ ਇਹ ਪਰਖਣ ਵਾਲੀ ਆਉਂਦੀ ਹੈ ਫਤਿਹ ਕਸਾ ਬਹੁ ਪੁਸਤ ਨਕਾਰੇ ਇਹ ਘੋੜੇ ਨੂੰ ਰਾਨ ਕਹਿੰਦੇ ਨੇ ਸਾਸ ਜੀ ਸ਼ਬਦ ਵਰਤੇ ਪੁਰਾਣੇ ਸ਼ਬਦ ਹੁੰਦੇ ਸੀ ਇਹ ਰਾਨ ਦੇ ਨਾਲ ਕਹਿੰਦੇ ਦਬਾ ਕੇ ਰੱਖਣਾ ਹੁਣ ਰਾਨ ਕੀ ਹੈ ਇਹਦੇ ਇਸ ਕਰਕੇ ਕਈ ਵਾਰੀ ਕਥਾ ਦੇ ਔਖੇ ਪਦ ਨੇ ਅੱਗੇ ਤੋਂ ਅੱਗੇ ਖੋਲਣੇ ਪੈਂਦੇ ਅਤੇ ਜਿੰਨੇ ਕੁ ਡਾਕਟਰ ਭਾਈ ਵੀਰ ਸਿੰਘ ਖੋਲ ਸਕਦੇ ਉਹਨਾਂ ਨੇ ਆਪਣੀ ਜਾਣ 'ਚ ਆਪਣੇ ਹਿਸਾਬ ਨਾਲ ਸਾਰੇ ਖੋਲੇ ਆ ਪਰ ਫਿਰ ਵੀ ਉਹਨਾਂ ਦੇ ਹਿਸਾਬ ਨਾਲ ਤਾਂ ਖੁੱਲ੍ਹ ਗਏ ਪਰ ਅੱਜ ਅਸੀਂ ਵਿੱਦਿਆ 'ਚ ਬੜੇ ਕਮਜ਼ੋਰ ਹੁੰਦੇ ਜਾਂ ਰਾਨ ਉਹਨੂੰ ਕਹਿੰਦੇ ਨੇ ਸਾਧ ਸਿੰਘ ਜੀ ਵੀ ਗੋਡਿਆਂ ਤੋਂ ਉੱਪਰ ਅਤੇ ਲੱਕ ਤੋਂ ਹੇਠਾਂ ਵਾਲਾ ਜਿਹੜਾ ਘੋੜ ਸਵਾਰ ਦਾ ਹਿੱਸਾ ਹੈ ਅਤੇ ਉਸ ਹਿੱਸੇ ਨੂੰ ਜਦੋਂ ਕਾਠੀ ਦੇ ਉੱਤੇ ਬਹਿ ਜਾਏ ਨਾ ਅਤੇ ਉਹਨੂੰ ਚੰਗੀ ਤਰ੍ਹਾਂ ਦਬਾਅ ਪਾ ਕੇ ਉਹਨੂੰ ਘੋੜੇ ਦੇ ਸਾਰੇ ਪੁੱਠ ਨੂੰ ਨਾ ਘੁੱਟਣਾ ਉਹਨੂੰ ਚੰਗੀ ਤਰ੍ਹਾਂ ਕੱਸ ਕੇ ਬੈਠਣਾ ਅਤੇ ਇਹਨੂੰ ਕਹਿੰਦੇ ਨੇ ਸਾਧ ਸਿੰਘ ਰਾਨ ਨਿਕਾਲਣੀ ਹਤੇ ਕਸਾ ਫਿਰ ਉਹਦੇ ਸਾਧ ਸਿੰਘ ਜੀ ਚੰਗੀ ਤਰ੍ਹਾਂ ਤਿਆਰ ਪ੍ਰਤਿਆਰ ਹੋ ਕੇ ਬਹਿ ਕੇ ਨਾ ਦੋਨੇ ਪਾਸੇ 'ਤੇ ਲੱਤਾਂ ਨੂੰ ਘੁੱਟ ਕੇ ਵੀ ਤਾਂ ਕਿ ਕਿਤੇ ਡਿੱਗ ਨਾ ਜਾਵਾਂ ਫਿਰ ਘੋੜੇ 'ਤੇ ਚਾਵਕ ਮਾਰਨਾ ਹਤੇ ਹਤਨਾ ਕਸਾ ਹਤੇ ਕਸਾ ਫਿਰ ਉਹਨੂੰ ਚਾਵਕ ਲਾਉਣਾ ਇਹਨੂੰ ਸਾਧ ਸਿੰਘ ਜੀ ਕਹਿੰਦੇ ਨੇ ਵੀ ਜਿਸ ਵੇਲੇ ਇਹਦੇ 'ਤੇ ਹਤੇ ਕਸਾ ਪੁਸਤ ਨਿਕਾਰੇ ਅਤੇ ਜਦੋਂ ਕੋਈ ਚਾਵਕ ਮਾਰਦਾ ਸੀ ਨਾ ਅਤੇ ਉਹ ਐਸਾ ਮਤਲਬ ਘੋੜੇ 'ਤੇ ਆਪਣੇ ਸਵਾਰ ਨੂੰ ਸਿੱਟਦੀ ਸੀ ਭਗਾ ਕੇ ਮਾਰਦੀ ਸੀ ਹੇਠਾਂ ਉੱਪਰ ਰਹਿਣ ਨਹੀਂ ਸੀ ਦਿੰਦੀ ਅਤੇ ਇਸ ਕਰਕੇ ਸਾਧ ਸਿੰਘ ਜੀ ਉਹ ਫਿਰ ਇਸ ਪ੍ਰਕਾਰ ਕਹਿ ਰਹੇ ਨੇ ਕਹਿੰਦੇ ਉਹ ਪੁਸਤ ਨਕਾਰੇ ਹਾਂਜੀ ਹਾਂਜੀ
हो गया अर्थ हो गया जी। इनू पुस्तनकारे कहते हैं जी
चरखे फिर गिरह असवार,
फिर कहते जे असवार जो उपर वह गया भी समझ लो भी घोड़ी दे उतो मतलब डिगया नहीं उन्हें, वो जिवें चरखी घूमती है मतलब चरखी एक ही थां ते घूमती होंदी है, ना अगे नू जाना ना पिछे नू जाना ना सज्जे नू, एक ही थां ते घूम के ना भगा के सवार नू हेठां मारना, ते वो चरखी दी तरह घूम के असवार नू हेसां सिट देंदी सी।
फांदत बकर ना देह संभार,
फांदत नाम है चलण दा, कहिंदे जिस वेले चलदी है बकर नाम टेढ़े दा है ते असवार नू ऐसा भुलेखा देना भी मैं चंगी भली तुरी जा रही हां, कहिंदे इक लगत सज्जे खब्बे नू ऐसा तरब के उन्हे घोड़ सवार दे उपरों भगा के मारना हेठां टेढ़ी हो जाना एक लग ते भुलेखा दे के ता कि असवार जिहड़ा है वह पिठ तो हेठां डिग जावे। घोड़े नू सिट्टण दी कला आउंदी हुंदी है भी असवार नू किवें सिट्टना है, मैं देखिया ऐसा। मैं छोटा जा हुंदा सी एक महापुरुष नू बड़ी घोड़े ते सवारी करन दी चस्का सी चा सी बड़ा, मैनू कहिंदे भजंगिया तू लगाम फट लै मैं घोड़ी दे उत्ते चढ़दा। ਉਹ ਸਾਧ ਸਿੰਘ ਜੀ ਜਦੋਂ ਸੰਤ ਘੋੜੀ ਦੇ ਉੱਤੇ ਲੱਗੇ ਚੜ੍ਹਨ, ਉਹ ਘੋੜੇ ਨੇ ਤਾਂ ਹੀ 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 ਜੀ ਕਰਕੇ ਨਾ ਮੈਨੂੰ ਵੀ ਡਰਾ ਤਾ, ਮੈਂ ਵੀ ਛੋਟਾ ਮੈਂ ਲਗਾਮ ਛੱਡ ਕੇ ਭੱਜ ਗਿਆ। ਉਹ ਪਰੇ ਹੋ ਗਿਆ, ਘੋੜੀਆਂ ਸਿੱਧੀ ਖੜੀ ਹੋ ਗਈ ਤੇ ਉੱਪਰ ਤੋਂ ਭਗਾ ਕੇ ਮਾਰਿਆ ਸੰਤਾਂ ਨੂੰ ਪਰੇ। ਤੇ ਉਹ ਮੈਨੂੰ ਸੰਤ ਗੁੱਸੇ ਹੋਣ ਕਹਿੰਦੇ ਭਜੰਗਿਆ ਮਰਾ ਤਾ ਸੀ, ਮੈਨੂੰ ਕਹਿੰਦੇ ਤੂੰ ਛੱਡਦਾ। ਮੈਂ ਕਿਹਾ ਜੀ ਮੈਨੂੰ ਤਾਂ ਆਪ ਮਰ ਚੱਲਿਆ ਸੀ ਵੀ ਮੈਨੂੰ ਪੌੜ ਚੱਕ ਕੇ ਮਾਰਨ ਵਾਸਤੇ ਆਈਏ, ਮੈਂ ਇਹ ਸਮਝਿਆ। ਤੇ ਘੋੜੇ ਨੂੰ ਇਹ ਹੁੰਦਾ ਵੀ ਮੇਰੇ ਉੱਤੇ ਸਵਾਰ ਨਾ ਜਿਹੜੇ ਅੜੀਅਲ ਘੋੜੇ, ਤੇ ਜਿਹੜਿਆਂ ਦੀ ਸਾਧ ਸਿੰਘ ਜੀ ਨਿੱਤ ਦਾ ਅਭਿਆਸ ਹੋਇਆ ਵੈ ਘੋੜਾ ਸਿਆਣਾ, ਇੰਨਾ ਜੰਗ ਦੇ ਵਿੱਚ ਜਾਣ ਵਾਲੇ ਘੋੜਿਆਂ ਨੂੰ ਇਹ ਪਤਾ ਹੁੰਦਾ ਸੀ ਵੀ ਮੈਂ ਆਪਣੇ ਸਵਾਰ ਨੂੰ ਦੁਸ਼ਮਣ ਤੋਂ ਬਚਾਉਣਾ ਕਿਵੇਂ, ਦੁਸ਼ਮਣ ਦੇ ਨਾਲ ਲੜਾਉਣਾ ਕਿਵੇਂ, ਇਹ ਵਿੱਦਿਆ ਘੋੜੇ ਵੀ ਜਾਣਦੇ ਸਨ। ਔਰ ਆਪਣੇ ਸਵਾਰ ਦੇ ਨਾਲ ਜਾਨ ਵਾਰਨ ਤੱਕ ਘੋੜੇ ਜਿਹੜੇ ਸੀ ਆਪਣੇ ਸਵਾਰ ਦੀ ਰੱਖਿਆ ਕਰਦੇ ਸਨ। ਪਰ ਜਿਹੜੇ ਅੜੀਅਲ ਸਨ ਫਾਂਦਤ ਬੱਕਰ ਦੇਹ ਸੰਭਾਰ, ਤੇ ਉਹ ਸਾਧ ਸਿੰਘ ਜੀ ਇਸ ਪ੍ਰਕਾਰ ਫਿਰ ਫਾਂਦਤ ਬੱਕਰ ਚੱਲਦਿਆਂ ਹੋਇਆਂ ਅਚਾਨਕ ਸੱਜੇ ਖੱਬੇ ਨੂੰ ਟੇਢ ਦੇ ਦਿੰਦੀ ਸੀ, ਇਹ ਅਰਥ ਹੈ ਇਹਦਾ। ਹਾਂਜੀ
ਭੱਜ ਚੱਲੇ ਤਬ ਅਟਕੈ ਨਾਹੀ,
ਔਰ ਜੇ ਕਿਤੇ ਭੱਜ ਜਾਵੇ ਫਿਰ ਜਿੰਨਾ ਮਰਜ਼ੀ ਖਿੱਚ ਜਾਵੇ ਖੜਦੀ ਨਹੀਂ ਸੀ, ਤੇ ਇਹ ਆਪ ਮੁਹਾਰੇ ਚੱਲਣ ਵਾਲੀ ਸੀ।
ਮੋਹ ਤਾਣੀ ਬਹੁ ਐਬਨ ਮਾਹੀ,
ਮੋਹ ਤਾਣੀ ਐਸੀ ਹੈ ਵੀ ਜਿਹੜਾ ਉਹਦੇ ਬਸ ਤੋਂ ਬਾਹਰ ਹੀ ਹੋ ਜਾ, ਤੇ ਐਸੀ ਮੋਹ ਤਾਣੀ ਸੀ ਕਿਸੇ ਦੇ ਬਸ ਦੇ ਵਿੱਚ ਤਾਂ ਆਉਣ ਵਾਲੀ ਹੈ ਨਹੀਂ ਸੀ। ਬਹੁ ਐਬਨ ਮਾਹੀ, ਭਾਈ ਸੰਤੋਖ ਸਿੰਘ ਕਹਿੰਦੇ ਇਹ ਘੋੜੀ ਦੇ ਵਿੱਚ ਇੰਨੇ ਐਬ ਸੀ ਜਿਹੜੇ ਮੈਂ ਗਿਣੇ, ਕਹਿੰਦੇ ਥੋੜੇ ਜਿਹੇ ਗਿਣੇ ਨਾ, ਇਹ ਬਹੁਤ ਵੱਡੇ ਐਬ ਸੀ ਜਿਸ ਕਰਕੇ ਇਹ ਵਿਹਲੀ ਖੜੀ ਸੀ, ਇਹਦੇ ਤੇ ਕੋਈ ਸਵਾਰੀ ਨਹੀਂ ਸੀ ਕਰਦਾ ਨਾ ਇਹ ਸਵਾਰੀ ਕਰਨ ਦਿੰਦੀ ਸੀ। ਤੇ ਸੂਬਾ ਲਾਹੌਰ ਸੋਚਦਾ ਸੀ ਵੀ ਚਲੋ ਹੈ ਕਿਸਮ ਵਧੀਆ ਸੀ ਪਰ ਬੇਕਾਰ ਹੋ ਗਈ, ਤੇ ਪਰ ਕੀਤਾ ਜਾ ਉਹਨੇ ਸੋਚਿਆ ਵੀ ਹੁਣ ਇਹਦੇ ਨਾਲ ਆਪਾਂ ਭਾਈ ਸਾਹਿਬ ਦੀ ਪਰਖਣਾ ਕਰਦੇ ਹਾਂ, ਇਦੋਂ ਵਧੀਆ ਘੋੜੀ ਨਹੀਂ ਹੋਰ ਮਿਲ ਸਕਦੀ, ਨਿਸ਼ਚਾ ਹੋ ਜਾਊਗਾ ਕਿਵੇਂ ਸਵਾਰੀ ਕਰਦੇ ਨੇ, ਇੱਕ ਪਾਸੇ ਤਾਂ ਲੱਤਾਂ ਕਰਨੀਆਂ ਇੱਕ ਪਾਸੇ ਰਹੀਆਂ, ਇਹ ਦੋਨੇ ਪਾਸੇ ਕਰਕੇ ਵੀ ਨਹੀਂ ਉੱਪਰ ਬੈਠ ਸਕਦੇ, ਇਹ ਪਰਖਣਾ ਦੇ ਲਈ ਸੋਚਦਾ ਹੈ।
ਖਾਨ ਤੁਰੰਗਨ ਸੋ ਮੰਗਵਾਏ,
ਖਾਨ ਸਾਹਿਬ ਨੇ ਸੂਬਾ ਲਾਹੌਰ ਨੇ ਉਹ ਘੋੜੀ ਜਿਹੜੀ ਸੀ ਤਵੇਲੇ ਦੇ ਵਿੱਚੋਂ ਮੰਗਾ ਲਈ, ਕਹਿੰਦੇ ਵੀ ਉਹ ਲੈ ਕੇ ਆਓ ਭਾਈ ਸਾਹਿਬ ਵਾਸਤੇ।
ਅਰਪੀ ਰਾਮ ਕੁਵੈਰ ਕਹਿ ਤਾਏ,
ਭਾਈ ਰਾਮ ਕੌਰ ਜੀ ਨੂੰ ਅਰਪਣ ਕਰ ਦਿੱਤੀ, ਕਹਿੰਦੇ ਮਹਾਰਾਜ ਵੀ ਮੈਂ ਇਹ ਘੋੜੀ ਤੁਹਾਡੀ ਭੇਟ ਕਰਨੀ ਚਾਹੁੰਦਾ। ਇਹ ਲੋਕਾਂ ਦਾ ਸੁਭਾਅ ਏ ਜਿਹੜਾ ਪੈਸਾ ਕਿਤੇ ਨਾ ਚੱਲੇ ਉਹ ਗੋਲਕ 'ਚ ਚਲਾ ਦਿੰਦੇ ਆ, ਖੋਟਾ ਪੈਸਾ ਹੋਵੇ ਨਾ ਕੋਲ ਉਹ ਕਹਿੰਦੇ ਵੀ ਚਲੋ ਹੋਰ ਨਹੀਂ ਇਹਦੇ ਮੱਥਾ ਟੇਕ ਦਿਆਂਗੇ, ਉੱਥੇ ਕਿਹੜਾ ਪਤਾ ਲੱਗਣਾ, ਖੜਕਾ ਜਿਹਾ ਹੁੰਦਾ ਚਾਹੀਦਾ ਵੀ ਹਾਂ ਗੋਲਕ 'ਚ ਪਾਇਆ ਕੁਛ, ਇਹ ਨਹੀਂ ਪਤਾ ਵੀ ਜਿਹਨੂੰ ਮੱਥਾ ਟੇਕ ਰਿਹਾ ਉਹ ਤੈਨੂੰ ਦੇਖ ਰਿਹਾ ਕੀ ਕਰ ਰਿਹਾ, ਤੇਰੀ ਭਾਵਨਾ ਦੇਖ ਰਿਹਾ। ਤੋ ਇਸ ਕਰਕੇ ਜਿਹੜੀ ਚੀਜ਼ ਨਿਕਮੀ ਆ ਉਹ ਕਹਿੰਦੇ ਚਲੋ ਜੀ ਗੁਰੂ ਘਰ ਦੇ ਦਿਓ। ਹੁਣ ਇਹ ਘੋੜੀ ਕਿਹਾ ਵੀ ਮੇਰੇ ਕੰਮ ਦੀ ਤਾਂ ਹੈ ਨਹੀਂ, ਕਹਿੰਦੇ ਭਾਈ ਸਾਹਿਬ ਮੈਂ ਤੁਹਾਨੂੰ ਹੀ ਦਾਨ ਕਰਦਾ ਘੋੜੀ, ਪਰ ਮੇਰੀ ਇੱਕ ਭਾਵਨਾ ਹੈ ਵੀ ਮੇਰੀ ਅੱਖਾਂ ਦੇ ਸਾਹਮਣੇ ਇੱਕ ਵਾਰੀ ਇਹਦੇ 'ਤੇ ਸਵਾਰੀ ਜ਼ਰੂਰ ਕਰ ਲਓ। ਇਹ ਮੈਨੂੰ ਪਤਾ ਲੱਗਦਾ ਵੀ ਤੁਸੀਂ ਪ੍ਰਵਾਨ ਕਰ ਲਈ ਹੈ ਤੇ ਇਹ ਮੇਰੀ ਭਾਵਨਾ ਇਹ ਘੋੜੀ ਤੁਹਾਨੂੰ ਮੈਂ ਦੇ ਰਿਹਾ ਹਾਂ।
ਹੱਥ ਜੋੜ ਕਰ ਬੇਨਤੀ ਠਾਣੀ,
ਹੱਥ ਜੋੜੇ ਬੇਨਤੀ ਕੀਤੀ ਹੈ,
ਲਿਓ ਉਪਾਇਨ ਬੜਵਾ ਆਨੀ,
ਇਹ ਮਹਾਰਾਜ ਕਿਰਪਾ ਕਰਕੇ ਮੇਰੀ ਘੋੜੀ ਪ੍ਰਵਾਨ ਕਰ ਲੋ, ਮੈਂ ਤੁਹਾਨੂੰ ਇਹ ਦੇ ਰਿਹਾ ਹਾਂ।
ਇਸ ਪਰ ਆਪ ਅਰੂਢ ਨ ਹੋਵੋ,
ਪਰ ਇੱਕ ਬੇਨਤੀ ਹੈ ਮਹਾਰਾਜ ਵੀ ਇਹ ਕਿਸੇ ਸਿੱਖ ਵਾਸਤੇ ਨਹੀਂ ਹੈ, ਇਹ ਤੁਹਾਡੇ ਵਾਸਤੇ ਹੈ ਵੀ ਤੁਸੀਂ ਇੱਕ ਵਾਰੀ ਸਵਾਰੀ ਕਰੋ ਇਹਦੇ ਤੇ, ਤੁਸੀਂ ਆਪ ਹੀ ਚੜਿਆ ਕਰੋ ਇਸ ਘੋੜੀ ਦੇ ਉੱਤੇ।
ਫਿਰ ਉਹ ਅਖੇਰ ਚੱਲੋ ਮਗ ਜੋ,
ਤੁਸੀਂ ਮਹਾਰਾਜ ਜੰਗਲ ਦੇ ਵਿੱਚ ਘੁੰਮਣ ਦਾ ਸੁਭਾਅ ਰੱਖਦੇ ਹੋ ਤੇ ਇਹਦੇ ਤੇ ਜਾਓ, ਤੁਸੀਂ ਜੰਗਲ ਦੇ ਵਿੱਚ ਫਿਰੋ ਤੇ ਨਗਰ ਸ਼ਹਿਰਾਂ ਦੇ ਵਿੱਚ ਫਿਰੋ, ਪਰ ਇਹ ਘੋੜੀ ਵਰਤਿਆ ਕਰੋ ਅੱਜ ਤੋਂ ਬਾਅਦ।
ਐਸੀ ਰੀਤ ਭਾਵਨਾ ਮੇਰੀ,
ਇਹ ਮੇਰੀ ਭਾਵਨਾ ਦੀ ਰੀਤ ਹੈ, ਮੈਂ ਘੋੜੀ ਦੁਆਰਾ ਤੁਹਾਡੀ ਮੈਂ ਭਾਵਨਾ ਪ੍ਰਗਟ ਕਰਦਾ ਵੀ ਤੁਸੀਂ ਸਵੀਕਾਰ ਕਰ ਲਓ।
ਇਸ ਥਲ ਤੇ ਚੜ ਕਰ ਇੱਕ ਬੇਰੀ,
ਪਰ ਮਹਾਰਾਜ ਮੇਰੀ ਬੇਨਤੀ ਹੈ ਵੀ ਇੱਥੋਂ ਹੀ ਜਿੱਥੇ ਘੜੇ ਆ ਨਾ ਹੁਣ ਘੋੜੀ ਤੁਹਾਡੇ ਕੋਲ ਲਿਆ ਕੇ ਭੇਟ ਕਰ ਦਿੱਤੀ, ਇੱਥੋਂ ਹੀ ਸਵਾਰੀ ਕਰੋ ਇਹਦੇ ਉੱਤੇ ਤੇ ਸੂਬਾ ਲਾਹੌਰ ਦੇਖਣਾ ਚਾਹੁੰਦਾ ਵੀ ਘੋੜੀ ਤੇ ਕਿਵੇਂ ਚੜਨਗੇ। ਬਿਰਤੀ ਤਾਂ ਇਹੋ ਜਿਹੀ ਆ ਵੀ ਬੰਦੇ ਦੀ ਗੱਲ ਦਾ ਨਹੀਂ ਪਤਾ ਲੱਗਦਾ, ਮੈਂ ਕਈ ਵਾਰ ਕਿਹਾ ਤੁਹਾਡਾ ਘਰ ਲੁੱਟਿਆ ਗਿਆ ਤਾਂ ਕਿਤੇ ਜਾ ਕੇ ਥੋੜਾ ਜਿਹਾ ਕਿਹਾ, ਕਹਿੰਦੇ ਕੀ ਕਹੀ ਜਾਂਦਾ ਤੂੰ, ਇਹ ਘੋੜੀ ਦੇ ਉੱਤੇ ਕਿਸ ਤਰ੍ਹਾਂ ਸਵਾਰ। ਹਾਂ ਇੱਕ ਨੇ ਇਹ ਵੀ ਰੱਖਿਆ ਨਾਲ ਆਪਣੇ ਬੰਦੇ ਸੱਜੇ ਖੱਬੇ ਕਈ ਬੰਦੇ ਜਿਹੜੇ ਸਿਪਾਹੀ ਨਾ ਉਹ ਤਾਇਨਾਤ ਕਰ ਦਿੱਤੇ ਵੀ ਭਾਈ ਸਾਹਿਬ ਦੇ ਚੋਟ ਬਣਾ ਲੱਗ ਜਾਏ ਵੀ ਤੁਸੀਂ ਸੰਭਾਲਣਾ ਜੇ ਡਿੱਗਣਗੇ, ਬੇਅਦਬੀ ਨਾ ਹੋ ਜਾਏ ਇਹਨਾਂ ਦੀ। ਮਨ ਚ ਭਾਵਨਾ ਪਰਖਣਾ ਵੀ ਕਰਦਾ ਵੀ ਡਰਦਾ ਵੀ, ਤੇ ਇਸ ਪ੍ਰਕਾਰ ਫਿਰ ਉਹ ਕਹਿਣ ਲੱਗੇ ਜੀ ਇੱਥੋਂ ਮੇਰੀ ਭਾਵਨਾ ਪੂਰੀ ਕਰੋ।
ਪ੍ਰਥਮ ਕਰੋ ਲਾਹੌਰ ਕੀ ਸੈਲ,
ਹਾਂਜੀ ਪਹਿਲਾਂ ਤਾਂ ਤੁਸੀਂ ਘੋੜੀ ਤੇ ਚੜ ਕੇ ਜੀ ਲਾਹੌਰ ਦੀਆਂ ਗਲੀਆਂ ਦੇ ਵਿੱਚ ਸ਼ਹਿਰ ਸਪੱਟਾ ਕਰੋ, ਘੁੰਮੋ ਤੁਸੀਂ ਸਾਡਾ ਸ਼ਹਿਰ ਦੇਖੋ ਲਾਹੌਰ, ਤੇ ਉਸ ਤੋਂ ਬਾਅਦ
ਪੁਨ ਨਿਜ ਗ੍ਰਾਮ ਗਵਹੁ ਸਭ ਗੈਲ,
ਫਿਰ ਤੁਸੀਂ ਆਪਣੇ ਰਮਦਾਸ ਨਗਰ ਨੂੰ ਚਲੇ ਜਾਓ, ਘੋੜੀ ਚੜ ਕੇ ਘੋੜੀ ਤੁਹਾਡੀ ਹੋ ਗਈ ਹੈ,
ਮਾਰਗ ਚਲੇ ਜਾਓ ਦਿਨ ਸਾਰੇ,
ਸਾਰਾ ਦਿਨ ਤੁਸੀਂ ਘੋੜੀ ਤੇ ਚਲੇ ਜਾਓਗੇ, ਥੱਕੇਗੀ ਨੀ ਘੋੜੀ, ਬੜੀ ਮਜ਼ਬੂਤ ਹੈ।
ਉਤਰੋ ਸੰਧਿਆ ਸਦਨ ਮਜਾਰੇ,
ਤੇ ਤੁਸੀਂ ਸ਼ਾਮ ਨੂੰ ਆਪਣੇ ਘਰ ਜਾ ਕੇ ਉਤਰ ਜਾਇਓ।
ਇਮ ਕਹਿ ਅਰਪ ਉਪਾਇਨ ਦੀਨ,
ਇਹ ਕਹਿ ਕੇ ਫਿਰ ਬਹੁਤ ਸਾਰੀਆਂ ਭੇਟਾਵਾਂ ਜਿਹੜੀਆਂ ਉਹ ਭਾਈ ਰਾਮ ਕੌਰ ਜੀ ਨੂੰ ਅਰਪ ਦਿੱਤੀਆਂ।
ਕਿਤਕ ਦਰਬ ਅਰ ਬਸਤਰ ਨਵੀਨ,
ਬਹੁਤ ਸਾਰੇ ਪੈਸੇ ਤੇ ਬਸਤਰ ਇਹ ਭੇਟ ਕਰਕੇ ਭਾਈ ਸਾਹਿਬ ਨੂੰ ਮੱਥਾ ਟੇਕਿਆ।
ਅਦਕ ਭਾਉ ਤੇ ਰੁਖਸਦ ਕਰੇ,
ਫਾਰਸੀ ਦੇ ਵਿੱਚ ਰੁਖਸਦ ਕਹਿੰਦੇ ਆ, ਆਪਾਂ ਆਪਣੀ ਬੋਲੀ ਦੇ ਵਿੱਚ ਵਿਦਾ ਕਹਿੰਦੇ ਵੀ ਵਿਦਾ ਕਰ ਦਿੱਤਾ, ਫਾਰਸੀ ਵਾਲੇ ਕਹਿੰਦੇ ਰੁਖਸਦ ਕਰ ਦਿੱਤਾ, ਭਾਈ ਸਾਹਿਬ ਨੂੰ ਉੱਥੋਂ ਵੀ ਰੁਖਸਦ ਕੀਤਾ ਭਾਵ ਵਿਦਾ ਕੀਤਾ ਹੈ।
ਹੇਰ ਹੇਰ ਅਚਰਜ ਉਰ ਤਰੇ,
ਹੁਣ ਦੇਖ ਦੇਖ ਕੇ ਬੜਾ ਅਚਰਜ ਹੋ ਰਿਹਾ ਹੈ, ਕਲਾ ਹੋਰ ਵਰਤ ਗਈ ਹੈ ਜਿਹੜੀ ਦੇਖ ਰਿਹਾ ਹੈਰਾਨ ਹੁੰਦਾ।
ਕਿਸ ਬੜਵਾ ਕੋ ਤਵਹਿ ਤਵਹਿ ਲਯੋ,
ਉਸ ਘੋੜੀ ਨੂੰ ਭਾਈ ਸਾਹਿਬ ਨੇ ਉਹਦੇ ਸੂਬਾ ਲਾਹੌਰ ਦੇ ਦੇਖਦਿਆਂ ਵੇਖਦਿਆਂ ਉਹਨੂੰ ਸਵੀਕਾਰ ਕੀਤਾ, ਕਹਿੰਦੇ ਚੰਗਾ ਬਾਈ ਤੇਰੀ ਭੇਟਾ ਮਨਜ਼ੂਰ ਹੈ ਸਨ, ਮੈਂ ਫਿਰ ਇਹਦੇ ਤੇ ਸਵਾਰੀ ਕਰਾਂ ਹੁਣ, ਕਹਿੰਦੇ ਹਾਂ ਮਹਾਰਾਜ ਕਰੋ। ਤੇ ਭਾਈ ਸਾਹਿਬ ਨੇ ਦੇਖਦਿਆਂ ਦੇਖਦਿਆਂ
ਸੁੰਦਰ ਜੀਨ ਜਿਸੀ ਪਰ ਪਯੋ,
ਕਹਿੰਦੇ ਲਿਆਓ ਵੀ ਇਸੇ ਘੋੜੀ ਤੇ ਪਾਓ ਹੁਣ ਕਾਠੀ ਸੇਵਕਾਂ ਨੂੰ ਕਹਿੰਦੇ, ਤੇ ਰਾਮੇ ਨੇ ਉਸ ਵੇਲੇ ਹੁਕਮ ਮੰਨਿਆ ਜਿਹੜੇ ਨਾਲ ਸੇਵਕ ਸੀ ਘੋੜੀ ਦੇ ਉੱਤੇ ਕਾਠੀ ਪਾ ਦਿੱਤੀ, ਉਹ ਘੋੜੀ ਜਿਹੜੀ ਕਾਠੀ ਪਵਾਉਂਦੀ ਨਹੀਂ ਸੀ ਤੇ ਆਰਾਮ ਨਾਲ ਖੜੀ ਰਹੀ। ਪਹਿਲਾਂ ਤਾਂ ਇੱਥੋਂ ਹੀ ਹੈਰਾਨੀ ਹੋ ਗਈ ਵੀ ਜਿਹੜੀ ਘੋੜੀ ਕਦੇ ਨੇੜੇ ਨਹੀਂ ਸੀ ਲੱਗਣ ਦਿੰਦੀ ਕਿਸੇ ਨੂੰ ਤੇ ਆਰਾਮ ਨਾਲ ਕਾਠੀ ਉਹ ਇੰਨੀ ਸੀਲ ਹੋ ਗਈ ਵੀ ਹਿੱਲੀ ਨਹੀਂ ਉਸ ਥਾਂ ਤੇ, ਘੋੜੀ ਐਂ ਖੜੀ, ਚੰਚਲ ਤਾਂ ਹੈ ਹੀ ਨਹੀਂ ਜਿਵੇਂ ਮੱਝ ਖੜੀ ਹੁੰਦੀ, ਐਂ ਖੜੀ ਉਹ। ਉਹ ਬੜਾ ਹੈਰਾਨ ਹੋਇਆ ਵੀ ਇਹ ਕਿਸ ਤਰ੍ਹਾਂ ਦੀ ਬਾਤ ਹੈ।
ਗਹਿ ਲਗਾਮ ਤਤਕਾਲ ਉਤਾਰਾ,
ਤੇ ਫਿਰ ਜਿਹੜਾ ਲਗਾਮ ਦੇ ਕੇ ਲਿਆ ਕਹਿੰਦੇ ਵੀ ਮੇਰੀ ਮਰਿਆਦਾ ਨਹੀਂ ਲਗਾਮ ਵਾਲੀ ਘੋੜੀ ਤੇ ਤਾਂ ਮੈਂ ਬਹਿੰਦਾ ਹੀ ਨਹੀਂ, ਲਗਾਮ ਲਾ ਦਿਓ, ਕੰਡਿਆਲਾ ਰਾਹ ਦੀ ਲੋੜ ਨਹੀਂ ਹੈਗੀ ਮੈਨੂੰ, ਤੇ ਉਹ ਲਾ ਦਿੱਤਾ ਗਿਆ ਹੈ।
ਸ਼੍ਰੀ ਰਾਮ ਕੁਵੈਰ ਅਸਵਾਰਾ,
ਉਹਦੇ ਉੱਤੇ ਭਾਈ ਰਾਮ ਕੌਰ ਜੀ ਬਾਬਾ ਬੁੱਢਾ ਸਾਹਿਬ ਜੀ ਅੰਸਮਨ ਸੱਤਵੇਂ ਥਾਂ ਤੇ ਬ੍ਰਹਮ ਗਿਆਨੀ ਤੇ ਜਿਨ੍ਹਾਂ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਨਿਸ਼ਚੇ ਨਾਲ ਕਿਹਾ ਸੀ ਆਪਣੀਆਂ ਮਾਤਾਵਾਂ ਨੂੰ ਕਿ ਬ੍ਰਹਮ ਗਿਆਨੀ ਹਨ, ਘੋੜੀ ਦੇ ਉੱਤੇ ਸਵਾਰੀ ਕਰ ਲਈ ਹੈ।
ਸਹਿਜ ਸੁਭਾਅ ਸੋ ਗਮਨਾਈ,
ਸਹਿਜ ਸੁਭਾਅ ਸੁਤੇ ਸਿੱਧ ਘੋੜੀ ਤੁਰਨ ਲੱਗ ਪਈ। ਕੋਈ ਚੰਚਲਤਾ ਨਹੀਂ ਹੈ ਘੋੜੀ ਵਿੱਚ, ਕੋਈ ਅੜੀਅਲਪਣਾ ਨਹੀਂ ਹੈ।
ਚੱਲੀ ਬੀਤਕਾ ਮਨੋ ਪੜਾਈ,
ਕਹਿੰਦੇ ਇਉਂ ਚੱਲ ਪਏ। ਬੀਤਕਾ ਨਾਮ ਗਲੀਆਂ ਦਾ ਹੁੰਦਾ, ਬੀਥੀ ਬੀਥੀ ਭੇਖਾਂ ਗੁਰਬਾਣੀ ਚ ਆਉਂਦੀਆਂ ਨਾ, ਤੂੰ ਕਹੇ ਉਹ ਬੀਥੀ ਨਾਮ ਗਲੀਆਂ ਦਾ ਹੈ। ਉਹ ਗਲੀਆਂ ਦੇ ਵਿੱਚ ਕਹਿੰਦੇ ਐਂ ਘੁੰਮ ਰਹੀ ਹੈ ਜਿਵੇਂ ਘੋੜੀ ਪੜਾ ਦਿੱਤੀ ਹੁੰਦੀ ਹੈ ਕਿਸੇ ਨੇ ਵੀ ਐਂ ਤੁਰਨਾ। ਕਿਸੇ ਬੱਚੇ ਨੂੰ ਰਾਹੀ ਨੂੰ ਕੋਈ ਚੋਟ ਨਹੀਂ ਪਹੁੰਚਦੀ, ਆਰਾਮ ਨਾਲ ਲੰਘਦੀ ਹੈ, ਬਚਾ ਕੇ ਲੰਘਦੀ ਹੈ, ਦੂਜੇ ਨੂੰ ਬਚਾਉਂਦੀ ਹੈ, ਆਪ ਬਚਦੀ ਹੈ, ਭਾਈ ਸਾਹਿਬ ਨੂੰ ਬਚਾਉਂਦੀ ਹੈ, ਉੱਪਰ ਜਿਵੇਂ ਸਿਖਾਲੀ ਹੁੰਦੀ ਹੈ ਘੋੜੀ। ਕਹਿੰਦੇ ਇਉਂ ਚੱਲਦੀ ਹੈ।
ਅਨਕ ਯਤਨ ਤੇ ਜੋ ਨਹਿ ਚਾਲਤ,
ਭਾਈ ਸਾਹਿਬ ਕਹਿੰਦੇ ਜਿਹੜੀ ਘੋੜੀ ਅਨੇਕਾਂ ਯਤਨਾਂ ਨਾਲ ਸਿੱਧੀ ਨਹੀਂ ਸੀ ਚੱਲਦੀ, ਅੱਜ ਬਿਨਾਂ ਯਤਨਾਂ ਤੋਂ ਸਿੱਧੀ ਚੱਲ ਰਹੀ ਹੈ।
ਮਨ ਅਨੁਸਾਰ ਪਾਏ ਸੋ ਡਾਲਤ,
ਕਹਿੰਦੇ ਭਾਈ ਸਾਹਿਬ ਦੇ ਮਨ ਦੀ ਗਤੀ ਨਾਲ ਚੱਲ ਰਹੀ ਹੈ, ਜਿਵੇਂ ਭਾਈ ਸਾਹਿਬ ਚਲਾਉਣਾ ਚਾਹੁੰਦੇ ਉਵੇਂ ਹੀ ਚੱਲ ਰਹੀ ਹੈ।
ਇੱਕ ਦਿਸ ਦੋਨੋਂ ਚਰਨ ਕਰੇ ਹੈ,
ਤੇ ਹੁਣ ਇੱਕ ਪਾਸੇ ਨੂੰ ਦੋਨੇ ਪੈਰ ਕੀਤੇ ਹੋਏ ਨੇ ਭਾਈ ਸਾਹਿਬ ਨੇ, ਉਹ ਬਹਿੰਦੀ ਇਸ ਤਰ੍ਹਾਂ ਸੀ। ਤੇ ਸੂਬਾ ਬੜਾ ਹੈਰਾਨ ਹੋਇਆ ਵੀ ਬੈਠੇ ਵੀ ਉਸੇ ਤਰ੍ਹਾਂ, ਕੰਡਿਆਲਾ ਮੂੰਹ ਚੋਂ ਲਾਹ ਦਿੱਤਾ, ਤੇ ਘੋੜੀ ਮੇਰੀ ਉਹ ਪਰਖੀ ਹੋਈ ਹੈ ਜਿਹਨੇ ਮੈਨੂੰ ਕੀ ਮੇਰੇ ਕਿਸੇ ਵੀ ਸਵਾਰ ਨੂੰ ਫੌਜੀ ਨੂੰ ਬੈਠਣ ਨਹੀਂ ਦਿੱਤਾ, ਤੇ ਘੋੜੀ ਆਰਾਮ ਨਾਲ ਚੱਲਦੀ ਹੈ।
ਹੇਰਤ ਪੁਰਨਰ ਹਰਕ ਭਰੇ ਹੈ,
ਦੇਖ ਕੇ ਸਾਰੇ ਲੋਕ ਲਾਹੌਰ ਦੇ ਭਾਈ ਸਾਹਿਬ ਨੂੰ ਦੇਖ ਕੇ ਮੱਥੇ ਟੇਕਦੇ ਆ, ਕਹਿੰਦੇ ਕੈਸਾ ਘੋੜ ਸਵਾਰ ਹੈ, ਇੱਕ ਪਾਸੇ ਲੱਤਾਂ ਕਰੀ ਬੈਠਾ ਤੇ ਘੋੜੀ ਆਰਾਮ ਨਾਲ ਚੱਲਦੀ ਹੈ, ਲਗਾਮ ਕੋਈ ਨਹੀਂ ਦਿੱਤੀ ਹੋਈ, ਤੇ ਜਿੱਧਰ ਨੂੰ ਭਾਈ ਸਾਹਿਬ ਚਾਹੁੰਦੇ ਘੋੜੀ ਚੱਲਦੀ ਉਧਰ ਨੂੰ। ਸਾਰੇ ਨਮਸਕਾਰਾਂ ਕਰ ਰਹੇ ਹਨ ਬ੍ਰਹਮ ਗਿਆਨੀ ਨੂੰ।
ਗਰੀਬ ਬਾਜ਼ਾਰ ਬਲੋਕ ਤੇ ਆਏ,
ਗਲੀਆਂ ਵੇਖੀਆਂ ਬਾਜ਼ਾਰ ਦੇਖੇ ਤੇ ਫਿਰ ਵਾਪਸ ਮੁੜ ਆਏ ਹਨ।
ਜਹਾਂ ਖਾਨ ਕੇ ਸਦਨ ਸੁਹਾਏ,
ਜਿੱਥੇ ਉਹ ਖਾਨ ਦੇ ਬੜੇ ਬੜੇ ਮਹਿਲ ਸਨ ਸੂਬਾ ਲਾਹੌਰ ਦੇ, ਤੇ ਘੁੰਮ ਕੇ ਵਾਪਸ ਆ ਗਏ ਤੇ ਉਹ ਦੇਖ ਕੇ ਹੈਰਾਨ ਹੋ ਰਿਹਾ ਵੀ ਸਹੀ ਸਲਾਮਤ ਉਵੇਂ ਜਿਵੇਂ ਬੈਠੇ, ਇੱਕ ਪਾਸੇ ਨੂੰ ਲੱਤਾਂ ਕੀਤੀਆਂ ਹੋਈਆਂ ਨੇ, ਘੋੜੀ ਦੇ ਲਗਾਮ ਕੋਈ ਨਹੀਂ ਹੈ, ਤੇ ਸਹੀ ਸਲਾਮਤ। ਬੜਾ ਪ੍ਰਭਾਵਿਤ ਹੋਇਆ।
ਮਹਾਂ ਸਮਰਿੱਧ ਨਗਰ ਮਹਿਪੂਰੀ, ਮਹਾਂ ਸਮਰਿੱਧ ਨਗਰ ਮਹਿਪੂਰੀ।
ਸਮਰਿੱਧ ਮਾਂ ਸਮੱਗਰੀ ਦਾ ਹੈ ਕਿ ਜਿਹੜੀ ਐਨ ਸਾਰੀਆਂ ਵਸਤੂਆਂ ਦੇ ਨਾਲ ਲਾਹੌਰ ਨਗਰੀ ਭਰੀ ਹੋਈ ਸੀ, ਤੇ ਉਹ ਸਾਰੀ ਨਗਰੀ ਨੂੰ ਵੇਖ ਕੇ ਆ ਰਹੇ ਨੇ ਭਾਈ ਸਾਹਿਬ ਜੀ।
ਅਨਕ ਪ੍ਰਕਾਰਨ ਰਚਨਾ ਰੂਰੀ,
ਰੂਰੀ ਨਾਮ ਹੈ ਸੁੰਦਰ ਦਾ, ਤੇ ਅਨੇਕਾਂ ਪ੍ਰਕਾਰ ਕਰਕੇ ਰਚਨਾ ਲਾਹੌਰ ਦੀ ਬੜੀ ਸੁੰਦਰ ਹੈ ਬਾਜ਼ਾਰਾਂ ਗਲੀਆਂ ਦੀ।
ਜੇ ਕਹੇ ਨਰਨ ਭੀੜ ਸਮਦਾਏ,
ਜਿੱਥੇ ਕਿੱਥੇ ਬੰਦਿਆਂ ਦੀ ਬੜੀ ਭਾਰੀ ਭੀੜ ਹੈ।
ਭੂਖਨ ਵਸਤਰ ਪਹਿਰ ਹਰ ਖਾਏ,
ਭੂਖਨ ਵਸਤਰ ਜਿਨ੍ਹਾਂ ਦੇ ਪਹਿਨੇ ਹੋਏ ਨੇ, ਉਹ ਲੋਕ ਬੜੇ ਸੁਭਾਵਾਨ ਹੋ ਰਹੇ ਨੇ। ਇਸ ਤਰ੍ਹਾਂ ਦੇ ਬੰਦੇ ਜਿਹੜੇ ਬੜੇ ਪਹਿਨਣ ਦੇ ਸ਼ੌਕੀਨ, ਖਾਣ ਦੇ ਸ਼ੌਕੀਨ, ਉਹ ਤਰ੍ਹਾਂ ਤਰ੍ਹਾਂ ਦੇ ਲੋਕ ਵੇਖੇ ਹਨ।
ਉਹਨੇ ਖਾਨ ਨਿਜ ਬੈਠਕ ਮਾਹੇ,
ਫਿਰ ਉਹ ਬੈਠਕ ਦਾ ਮਤਲਬ ਹੈ ਵੀ ਜਿੱਥੇ ਖਾਨ ਸਾਹਿਬ ਆਪ ਰਹਿ ਰਹੇ ਸਨ, ਮਹਿਲ ਸੀ ਜਿਹੜੇ ਦੇ, ਤੇ ਉਹ ਫਿਰ ਆਪਣੀ ਬੈਠਕ ਦੇ ਵਿੱਚ ਜਿਹੜੀ ਬੈਠਣ ਵਾਲੀ ਜਗ੍ਹਾ, ਰਹਿਣ ਵਾਲੀ ਜਗ੍ਹਾ, ਟਿਕਾਣੇ ਵਾਲੀ ਜਗ੍ਹਾ, ਫਿਰ ਭਾਈ ਸਾਹਿਬ ਨੂੰ ਘੋੜੀ ਤੇ ਉਤਾਰ ਕੇ ਉੱਥੇ ਲੈ ਗਏ।
ਲੇ ਪਰਵੇਸ਼ ਉਹ ਤੰਗ ਵੱਡ ਜਾਹੇ,
ਤੇ ਉਹ ਮਹਿਲ ਕਹਿੰਦੇ ਵੀ ਲਾਹੌਰ ਦੇ ਵੀ ਸਾਰੇ ਥਾਂ ਤੋਂ ਉੱਚੇ ਕਿਲੇ ਥਾਂ ਤੇ ਬਣਾਇਆ ਕਰਦੇ ਸੀ ਰਾਜੇ ਲੋਕ, ਉਹ ਤੰਗ ਨਾ ਉੱਚੇ ਦਾ, ਤੇ ਉੱਚੇ ਥਾਂ ਤੇ ਜਿਹੜਾ ਕਿਲਾ ਬਣਿਆ ਜਿੱਥੋਂ ਸਾਰਾ ਸ਼ਹਿਰ ਦਿਸਦਾ, ਤੇ ਭਾਈ ਸਾਹਿਬ ਨੂੰ ਹੌਲੀ ਹੌਲੀ ਲੈ ਕੇ ਉੱਪਰ ਚੜ ਗਿਆ ਦਿਖਾਉਣ ਵਾਸਤੇ ਵੀ ਹੁਣ ਤੁਸੀਂ ਗਲੀਆਂ ਦੇ ਵਿੱਚ ਦੇਖ ਲਿਆ ਵੀ ਇੱਥੋਂ ਵੀ ਦੇਖੋ ਇਹ ਕਿਸ ਪ੍ਰਕਾਰ ਦਾ ਸਾਡਾ ਇਹ ਸਾਰੀ ਨਗਰੀ ਹੈ।
ਉੱਚੇ ਖੜੇ ਹੋਏ ਦਿਖਰਾਇਓ,
ਉੱਚੇ ਖੜੇ ਹੋ ਕੇ ਭਾਈ ਸਾਹਿਬ ਤੋਂ ਡਰਦਾ ਮਾਰਾ ਨਾ, ਉਹ ਇਸ ਤਰ੍ਹਾਂ ਕਰ ਰਿਹਾ ਵੀ ਕੋਈ ਬਚਨ ਐਸਾ ਨਾ ਕਰ ਦੇ ਕਸੂਤਾ, ਵੀ ਉਹ ਸਾਰੀਆਂ ਚੀਜ਼ਾਂ ਬਣਾਉਣ ਦਾ ਵੀ ਇਹੀ ਭਾਵ ਸੀ, ਖੁਸ਼ੀ ਲੈਣ ਵਾਸਤੇ ਐਸਾ ਕਰ ਰਿਹਾ ਹੈ।
ਨਿਜ ਘਰ ਅਰ ਸਭ ਨਗਰ ਸੁਹਾਇਓ,
ਤੇ ਆਪਣਾ ਘਰ ਤੇ ਨਗਰ ਯਾਨੀ ਸ਼ਹਿਰ ਸਾਰਾ ਸੋਭਨੀ ਦਿਖਾਇਆ ਹੈ, ਬੜੀ ਸ਼ੋਭਾ ਵਾਲਾ ਹੈ।
ਸਭਨ ਬਲੋਕਤ ਬੋਲੇ ਬਾਣੀ,
ਸਾਰਿਆਂ ਨੂੰ ਦੇਖ ਕੇ ਨਾ ਭਾਈ ਸਾਹਿਬ ਹੁਣ ਬ੍ਰਹਮ ਗਿਆਨੀ ਆਪਣੀ ਮੌਜ ਨਾਲ ਬੋਲਣਾ, अपनी मर्जी नाल देखना है, अपनी मर्जी नाल चलना है, किसी की मर्जी नाल तो चलता नहीं हुंदा। सारा कुछ देख के भाई राम कौर जी बोले,
भाई राम कौर ब्रह्म ज्ञानी,
भाई राम कौर जी ब्रह्म ज्ञानी बोले हन,
दोहरा सुनो कान रामदास के ग्राम उजारियो लूट।
फिर चेता आ गया नगर दा, कहंदे भाई खान साहब। हां महाराज, कहंदे मैं एक गल पुछदा तैनू, भी जिहड़ा सुनो खान रामदास के ग्राम उजारियो लूट, तेरिया फौजा ने ए सारा नगर रामदास नगर लुटिया सी, ते ओ सारा जिन्ना भी नगर लुटिया सी ओ सारियां वस्तुआं जिहड़ियां हन,
वस्त खसोटी सबन ते गन मन जन कोल कूट।
कहिंदे भी तैं कले कले नूं कुट कुट के चीजां वापस करा दित्तियां, क्योंकि बार बार दस्सिया ने भी आ लो जी समान सारा लै आंदा, हुण एक भी चीज तुहाडे घर दी साड़ी फौज दे किसी सिपाही दे घर नहीं है। सजावां दित्तियां, कुट कुट के वापस कराया, भी तुसीं ऐसा क्यों कीता, एक महात्मा दे स्थान नूं क्यों लुटिया। ते हुण भाई साहब नूं कितें चेता आ गया, हुण उहदा धन्नवाद लगे न करन, देखो धन्नवाद की करदे आ। कहिंदे तूं इह सारियां चीजां जिहड़ियां सारे गन मनजन कहो कूट कुट कुट के वापस करा दतियां हन,
चौपाई सो सगरी तुमने फिर भाई,
वो सारिया वस्तुआं साडे नगर दियां वापस करा दतियां, तैं
हमरो ग्राम बसै पुन आए।
साडा मनो उजड़िया होया ग्राम द्वारे बस गया, क्योंकि सारा समान वापस कर दिता है तैं,
तुमरो नगर जो बसै बुलंद।
कहिंदे मैं तैनू ऐ पुछदा भी साडा तां उजड़िया होया द्वारे बसा दिता तैं, पर तेरे आला जिहड़ा इस वेले चंगी तरह बस रहा है।
अर उच्चे कर सैल मनंद,
पहाड़ां जिड्डे जिड्डे उच्चे तेरे महल, तेरा लाहौर शहर बस रहा सारा चंगी तरह। भी मैं तेनू ए गल पुछदा हां,
ए जब लूटे जाहे उजारे,
कि आखो सतनाम श्री वाहिगुरु। कहिंदे जिदण ए उजड़िया इहनू कौन वसाऊ, साडे आला तां वसाता, जिदन ए लुटिया गया इहदियां चीजां वापस कौन कराऊगा। मैं तां इह देख रहा, कहिंदे निकल गया ब्रह्म ज्ञानी दी रसना तों बचन। कहिंदे मैं इह वेख रहा हां,
कौन फरावै वस्तु सारे,
कौन मड़ाऊगा थोड़ियां वस्तुआं जदों इह लुटिया गया, एडा वधिया शहर थोड़ा, एडा वधिया महल तेरे,
कौन करह कौन इनकी रखवारी,
कौन रखवाली करूगा उस वेले, एडा कहर बरतना इहदे ते,
कहां बसै हो नगरी सारी,
ते किथे दा इह नगरी उजड़ी हुई किथे बसूगी, किवें बसूगे।
सुनत खान कहे ए क्या क्या आप,
कहिंदे महाराज ऐसे गल्लों डरदा मारा तां पानी भरदा फिरदा सी थोड़ा मैं, तुसीं तां सिरे ते आ के उही कम करदा जी तो मैं डरदा सी। ते महाराज सारियां वस्तुआं वापस कराईयां, तुसीं मुड़ के सराफ ही दे दित्ता सानूं सारिआं नूं, विचे मेरी नगरी नूं नाले विचे मैनूं, ए की कर दिता भाई साहब।
देत मोहे अर पुरको सराप,
तुसी महाराज मेनू भी सराप दे दिता, मेरी नगरी नू भी सराप दे दिता है।
हम तो सहज सुभाए कबूजे,
ते कहिंदे असी तां सुते सिद्धे पुछिया तैनू, सराप थोड़ी दिता मैं। भाई साहब कहिंदे मैं सराप नहीं दिता है, मैं तो पुछी ही है तैनू,
तुमको सराप कुतो एह सूझे।
कहिंदे तैनू किवें लग्या भी मैं सराप दे दिता, तैनू सराप सूझिया है, मैं तो सुते सिद्धी कहा, सुभाव की कहा है, पर ब्रह्म ज्ञानी दी रसना तो सुभाव कहा वचन भी पूरा होया करदा है। परमेश्वर अपने प्यारियां दे वचन दी लाज रखदा है, तो इस करके कहण लगे मैं सराप नहीं दिता।
महानगर उजरे सारा,
मुड़ के फेर लाती मोहर, सराफ नहीं मैं दिता, ए तो उजड़ूगा एक बार, होनहार तेनू दसी है।
कहां बसै हम एव उचारा,
असी तो इन्ने पुछया भी किवें बसूगा फिर उजड़िया होया, मैं सराफ थोड़ी दिता, मुड़ के फेर दोहराती होई गल, सराफ नहीं मैं दिता, मैं तो यह कहना भी उजड़िया होया किवें बसूगा, मैं तो चिंता कीती है तेरे इस दी, जिवें तू मेरे नगर की चिंता कीती है, भी मैनू हुई चिंता करन दा हक है, भी तू इन्नी चिंता कीती समान वापस करा, भी थोड़े आला कौन कराऊगा, ਮੁੜ ਕੇ ਇਹ ਦੁਹਰਾ ਦਿੱਤੀ ਫੇਰ ਗੱਲ
ਹਮਰੀ ਵਸਤ ਤੁਮੇ ਫਿਰਵਾਈ
ਤੇ ਸਾਡੀਆਂ ਵਸਤੂਆਂ ਤੁਸੀਂ ਸਾਰੀਆਂ ਮੜਵਾ ਦਿੱਤੀਆਂ
ਤੁਮਰੀ ਲੁੱਟੇ ਕਹਾਂ ਘਰ ਆਈ
ਤੁਹਾਡੀ ਲੁੱਟੀ ਹੋਈ ਤੁਹਾਡੇ ਘਰ ਕਿਵੇਂ ਆਊਗੀ ਮੈਂ ਤਾਂ ਇਹ ਗੱਲਾਂ ਕਰਦਾ ਹਾਂ
ਸੁਨਤ ਖਾਨ ਪੁਨ ਤੂਸ਼ਨ ਰਹਿਓ
ਉਹ ਕਹਿੰਦਾ ਵੀ ਇਹਨਾਂ ਨੂੰ ਛੇੜਨਾ ਹੋਰ ਕਿਤੇ ਨੁਕਸਾਨ ਨਾ ਹੋ ਜਾਵੇ ਹੁਣ ਚੁੱਪੀ ਕਰਨੀ ਚੰਗੀ ਹੈਗਾ ਹੁਣ ਏਦੋ ਅੱਗੇ ਹੋਰ ਕੁਛ ਕਹਾਉਣ ਦੀ ਲੋੜ ਨਹੀਂ ਹੈ
ਤਰਾਸ ਧਰੇ ਔਰ ਕੁਛ ਨਹਿ ਕਹਿਓ
ਡਰ ਧਾਰ ਕੇ ਹੁਣ ਕੁਛ ਵੀ ਨਹੀਂ ਕਹਿ ਰਿਹਾ ਐਸਾ ਡਰ ਗਿਆ ਹੈ
ਨਿਕਸੇ ਬਹਿਰ ਅਰੂਡਨ ਪਏ
ਤੇ ਉਥੋਂ ਨਿਕਲੇ ਭਾਈ ਸਾਹਿਬ ਜੀ ਘੋੜੀ ਤੇ ਸਵਾਰ ਹੋ ਕੇ ਰਮਦਾਸ ਨਗਰ ਨੂੰ ਜਾਣ ਲਈ
ਪਹੁੰਚਣ ਹਿਤ ਨਿਜ ਗ੍ਰਾਮ ਸੁਧਾਏ
ਆਪਣੇ ਨਗਰ ਰਮਦਾਸ ਨਗਰ ਨੂੰ ਪਹੁੰਚਣ ਦੇ ਲਈ
ਸਨੇ ਸਨੇ ਮਾਰਗ ਚੱਲ ਪਰੇ
ਸਹਿਜੇ ਸਹਿਜੇ ਹੌਲੀ ਹੌਲੀ ਰਸਤੇ ਦੇ ਉੱਤੇ ਚੱਲ ਪਏ
ਸਕਲ ਵਸਤ ਲੈ ਸੇਵਕ ਤੁਰੇ
ਸਾਰੀਆਂ ਵਸਤੂਆਂ ਪਦਾਰਥ ਜਿਹੜੇ ਲੁੱਟਿਆ ਹੋਇਆ ਸੀ ਨਗਰ ਦਾ ਗੱਡਿਆਂ ਚ ਪਾ ਕੇ ਪ੍ਰਬੰਧ ਕੀਤਾ ਗਿਆ ਸਰਕਾਰੀ ਤੌਰ ਤੇ ਸਾਰਾ ਉਹ ਵਾਪਸ ਮੋੜਨ ਵਾਸਤੇ ਜਾ ਰਹੇ ਹਨ
ਕਹਿਓ ਖਾਨ ਨੇ ਰਹੀ ਹੈ ਸੰਗ
ਖਾਨ ਸਾਹਿਬ ਕਹਿੰਦੇ ਵੀ ਤੁਸੀਂ ਨਾਲ ਰਹੇ ਹੋ ਇਹਨਾਂ ਦੇ
ਵੜਵਾ ਤੇਜ ਕੁਚਲਨ ਕੁਟੰਗ
ਕਹਿੰਦੇ ਮੈਨੂੰ ਅਜੇ ਵੀ ਸ਼ੱਕ ਹੈ ਘੋੜੀ ਦੇ ਉੱਤੇ ਵੀ ਇਹ ਤਾਂ ਗਲੀਆਂ ਚ ਘੁੰਮ ਕੇ ਆਇਆ ਹਾਲ ਤਾਂ ਨਗਰ ਦੀ ਗੱਲ ਹੋਰ ਹੈ ਵੀ ਜਦੋਂ ਇਹ ਮੂੰਹ ਤਾਣੀ ਘੋੜੀ ਭੱਜੀ ਨਾ ਵੀ ਮੈਨੂੰ ਲੱਗਦਾ ਭਾਈ ਸਾਹਿਬ ਨੂੰ ਸਿੱਟ ਦੇਊਗੀ ਵੀ ਤੁਸੀਂ ਥੋੜਾ ਜਿਹਾ ਆਲੇ ਦੁਆਲੇ ਨਾਲ ਰਹੋ ਦੇਖਦੇ ਰਹੋ
ਦਿਨ ਪਿੱਛੇ ਆਪਣੇ ਜਨ ਕੇ
ਉਹ ਆਪਣੇ ਬਹੁਤ ਸਾਰੇ ਸਿਪਾਹੀ ਨਾਲ ਭੇਜੇ ਹਨ ਸਰਕਾਰੀ ਕਰਮਚਾਰੀ
ਪਠਵੋ ਕਰੇ ਕਹਿਓ ਸੰਗਤੀ ਪਠਵੋ ਕਰੇ ਕਹਿਓ ਸੰਗਤੀ
ਦਿਨ ਪਠਵੋ ਭੇਜੇ ਬਹੁਤ ਸਾਰੇ ਨਾਲ ਜਿਹੜੇ ਸਨ
ਦੂਰ ਦੂਰ ਤੁਮ ਦੇਖਤ ਜਾਓ
ਕਹਿੰਦੇ ਘੋੜੀ ਨੂੰ ਦੂਰ ਦੂਰ ਤੱਕ ਦੇਖਦੇ ਜਾਓ ਤੁਸੀਂ ਨਿਗਾਹ ਰੱਖਿਓ ਘੋੜੀ ਦੇ ਵਿੱਚ
ਗ੍ਰਹਿ ਕੇ ਨਹੀਂ ਖਬਰ ਸਭ ਲਿਆਇਓ
ਇਹ ਵੀ ਨਾਲ ਦੱਸਿਓ ਮੈਨੂੰ ਵੀ ਭਾਈ ਸਾਹਿਬ ਰਮਦਾਸ ਨਗਰ ਤੱਕ ਕਿਤੇ ਡਿੱਗੇ ਘੋੜੀ ਤੋਂ ਜਾਂ ਫਿਰ ਸਹੀ ਸਲਾਮਤ ਪਹੁੰਚ ਗਏ ਇਹ ਖਬਰ ਮੇਰੇ ਤੱਕ ਪਹੁੰਚਾਇਓ
ਜਬ ਲਗਾਮ ਬਿਨ ਚੜ ਕਰ ਚਾਲੇ
ਜਦੋਂ ਲਗਾਮ ਤੋਂ ਬਿਨਾਂ ਚੜ ਕੇ ਭਾਈ ਸਾਹਿਬ ਜੀ ਚੱਲ ਪਏ
ਚਰਜਮਾਨਿਓ ਖਾਨ ਵਿਸਾਲੇ
ਖਾਨ ਸਾਹਿਬ ਤਾਂ ਅਸਚਰਜੇ ਹੋ ਗਿਆ ਦੁਬਾਰੇ ਕਹਿੰਦਾ ਵੀ ਕੀ ਘੋੜੀ ਨੂੰ ਬਣ ਕੀ ਦਿਆ ਕੀ ਜਾਦੂ ਕਰ ਦਿੱਤਾ ਇਹਦੇ ਤੇ
ਨਮਸਕਾਰ ਕਰ ਘਰ ਕੋ ਗਯੋ
ਬਸ ਫੇ ਬ੍ਰਹਮ ਗਿਆਨੀ ਨੂੰ ਜਿਸ ਟਾਕ ਸੋ ਨਾ ਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰ ਮੱਥੇ ਹੀ ਟੇਕਿਆ ਐਸੇ ਖੁਦਾ ਦੇ ਬੰਦਗੀ ਕਰਨ ਵਾਲਿਆਂ ਨੂੰ ਖਾਨ ਸਾਹਿਬ ਕਹਿੰਦੇ ਬਲਿਹਾਰ ਜਾਈਏ ਗੁਰੂ ਨਾਨਕ ਦੇ ਘਰ ਦੇ ਐਡੀਆਂ ਬਰਕਤਾਂ ਵਾਲੇ ਇਹ ਸਾਹ ਸੀ ਇਹ ਵੀ ਭਾਈ ਸਾਹਿਬ ਹੋ ਗਏ ਮੁੜ ਕੇ ਕੋਈ ਹੋਇਆ ਨਹੀਂ ਐਸੀ ਨਹੀਂ ਬਾਤ ਹੈ ਇਹ ਖਾਲਸਾ ਪੰਥ ਵਿੱਚ ਇਹੋ ਜਿਹੇ ਕਮਾਈਆਂ ਵਾਲੇ ਸਦਾ ਹੀ ਰਹਿਣਗੇ ਹਾਂ ਠੀਕ ਹੈ ਵੀ ਬਹੁਤੀ ਗਿਣਤੀ ਉਹਨਾਂ ਲੋਕਾਂ ਦੀ ਹੋ ਗਈ ਜਿਹੜੇ ਪੰਥ ਦਾ ਬਹੁਤ ਵੱਡਾ ਨੁਕਸਾਨ ਕਰਨ ਵਾਲੇ ਜਿਹੜੇ ਭੇਖ ਪਾ ਕੇ ਭੇਖ ਦੀ ਬਦਨਾਮੀ ਕਰਨ ਵਾਲੇ ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਜਿਨ੍ਹਾਂ ਦੇ ਨਾਂ ਤੇ ਸੰਪਰ ਦਾ ਦਮਦਮੀ ਟਕਸਾਲ ਪਿੰਡਰਾਂ ਵਾਲੀ ਟਕਸਾਲ ਸ਼ੁਰੂ ਹੋ ਗਈ ਪ੍ਰਤਾਪ ਹੈ ਮਹਾਂਪੁਰਖਾਂ ਦਾ ਜਿਵੇਂ ਹੋਤੀ ਮਰਦਾਨ ਸੰਪਰ ਦਾ ਅੱਗੇ ਚੱਲ ਕੇ ਰਾੜਾ ਸਾਹਿਬ ਸੰਪਰ ਦਾ ਬਣ ਗਿਆ ਹੈ ਤਾਂ ਹੋਤੀ ਮਰਦਾਨ ਸੰਪਰ ਦਾ ਰਾੜੇ ਵਾਲੇ ਮਹਾਂਪੁਰਖਾਂ ਦੀ ਆਪਣੀ ਕਮਾਈ ਸੰਤ ਗਿਆਨੀ ਸੁੰਦਰ ਸਿੰਘ ਜੀ ਨੇ ਇੱਕ ਵਾਰੀ ਬਚਨ ਚੱਲਿਆ ਤਾਂ ਉਹ ਕਹਿਣ ਲੱਗੇ ਭਾਈ ਵੀ ਗੁਰੂ ਨਾਨਕ ਦੀਆਂ ਦਿੱਤੀਆਂ ਹੋਈਆਂ ਬਖਸ਼ਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਤੇ ਕਹਿੰਦੇ ਵੀ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਕਹਿੰਦੇ ਦਾਸ ਕਥਾ ਦੀ ਹਾਜ਼ਰੀ ਭਰਦਾ ਹੋਵੇਗਾ ਕਹਿੰਦੇ ਤੁਸੀਂ ਅਜਮੈਸ਼ ਕਰਕੇ ਵੇਖ ਲਓ ਵੀ ਪ੍ਰਤੱਖ ਇੱਕ ਕਲਾ ਵਰਤਦੀ ਹੈ ਉਸ ਵੇਲੇ ਗੁਰੂ ਸਾਹਿਬ ਆਪ ਪ੍ਰਤੱਖ ਹਾਜ਼ਰ ਨ ਕਹਿੰਦੇ ਤੁਸੀਂ ਦੁਨੀਆਂ ਭਰ ਦਾ ਜਿਹੜਾ ਤੁਹਾਨੂੰ ਲੱਗੇ ਨਾ ਵੀ ਸਭ ਤੋਂ ਵੱਡਾ ਨਾਸਤਕ ਹੈ ਰੱਬ ਦੀ ਹੋਂਦ ਨੂੰ ਨਹੀਂ ਮੰਨਦਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੰਮ੍ਰਿਤ ਤੇ ਕਿੰਤੂ ਕਰਦਾ ਅੰਮ੍ਰਿਤ ਛਕਣ ਦਾ ਇੱਕ ਪਾਸੇ ਜਿਹਨਾਂ ਨੇ ਛਕਿਆ ਉਹਨਾਂ ਨੂੰ ਮਜ਼ਾਕਾਂ ਕਰਦਾ ਕਹਿੰਦੇ ਤੁਸੀਂ ਉਹ ਨਾਸਤਕ ਬੰਦਾ ਮੇਰੇ ਸਾਹਮਣੇ ਲਿਆ ਕੇ ਬਿਠਾ ਦਿਓ ਇੱਕ ਵਾਰੀ ਕਹਿੰਦੇ ਖਾਲਸਾ ਜੀ ਤੁਹਾਡੇ ਨਾਲ ਵਾਅਦਾ ਰਿਹਾ ਵੀ ਮੈਂ ਗੁਰੂ ਦੀ ਕਿਰਪਾ ਨਾਲ ਇੱਕ ਵਾਰੀ ਉਹਦੀਆਂ ਅੱਖਾਂ ਚ ਅੱਖਾਂ ਪਾ ਕੇ ਇੰਨੇ ਹੀ ਸ਼ਬਦ ਕਹੂੰਗਾ ਕਿ ਭਾਈ ਅੰਮ੍ਰਿਤ ਛਕ ਲੈ ਕਹਿੰਦੇ ਜੇ ਨਾ ਛਕੇ ਇਤਰਾਜ਼ ਕਰ ਦੇਵੇ ਤੇ ਕਹਿੰਦੇ ਮੈਨੂੰ ਗੁਰੂ ਕਾ ਸਿੱਖ ਨਾ ਦਿਓ ਸਾਧ ਸਿੰਘ ਜੀ ਐਸਾ ਹੋਇਆ ਨਾਸਤਕ ਤੋਂ ਨਾਸਤਕ ਬੰਦੇ ਲਿਆ ਕੇ ਸੰਤਾਂ ਦੇ ਸਾਹਮਣੇ ਇੱਕ ਵਾਰੀ ਬਿਠਾ ਦਿੱਤੇ ਇੱਕ ਵਾਰੀ ਕਿਹਾ ਗੁਰਮੁਖਾ ਅੰਮ੍ਰਿਤ ਛਕ ਲੈ ਗੁਰੂ ਗੋਬਿੰਦ ਸਿੰਘ ਸਾਹਿਬ ਸਤਿ ਵਚਨ ਮਹਾਰਾਜ ਜੀ ਮੈਂ ਛਕੂੰਗਾ जवाब नहीं दिता उन्होंने लोगों ने, क्योंकि कर्म खंड की बाणी जो ते होर ना कोई जो कहते ना वो सास जी बरकत इस करके है भी वह परमेश्वर नाल जुड़े हुए। हुण अज कथा की खेड उन्हां लोगों के हाथ में आ गई जिन्होंने कथा नूं खड़ौना बना दिता है। कथा खिडौना नहीं बंदगी है। अरे ये भावना वाले लोगों की ए उना दा अधिकार सी जेड़े आप बाणी पढ़ते नितनेम करते रहत वहत विच पूरे न। हुण जेड़े लोग अमृत बेले का खंडन करन, जेड़े लोग टेढ़े ढंग नाल गुरु ग्रंथ साहब तो तोड़न, ते फिर उना प्रचारकां नूं प्रचार करन जानदे न, बोलना जानदे न, ए आर्ट है उना दा कि उना नूं ए कथा वाच कहण लगे। कथा वाचक ते प्रचारक च बड़ा अंतर है। प्रचारक पैदा हो रहे न, कथावाचक नहीं पैदा हो रहे। कथावाचक पैदा होने लई घट्टो घट पांच साल बल्कि संप्रदाय नियमों के अनुसार दस साल लगते हैं। दस साल के कथावाचक बनता है। एक साल के पाठी मसा बनता है कि पाठ का उचारण किवें करना है। ये सुख नाल छे महीनों च प्रचारक पैदा कर देंगे। खबर है कि मशीन लिया इन्होंने अजमे रोटियां बनाने वाली मशीन नहीं फिर तुम कहते आटा भी आपे गुनूगी, पेड़े भी आपे करूगी, रोटी भी आप बना, यह फिर आपे आप निरंजन सोया, कथा भी आप ही हो रही है। हूं करता कुरता कोई नहीं है। इन कथा नहीं कहा जा सकता। कथा पुछो किसी संप्रदाय विद्वान भी कितना टाइम लगता है। आ भाई दर्शन सिंह निकी निकी दाढ़ी आउंदी सी, तौले आ गए इहदे। इह हुण तक भी अपने आप नूं ऐ नहीं मानदा मैं कथावाचक बन गया। किन्ने विद्यार्थी पढ़ा के कथावाचक बनाते भाई साहब ने विद्यालय च पढ़ाने की ज्यादा ड्यूटी इन्हां दी है, फिर भी इस गल की हंगता नहीं। ते फिर आउंदा कुछ भी नहीं हुंदा, अखर एक भी नहीं हुंदा, ते अपने आप नूं ऐ मन के वहिंदे भी मेरे वर्गा कथावाचक कोई नहीं। जो मैनू आउंदा है वह तो वर्मा नूं भी नहीं आउंदा होना, मैं तो उदों भी ज्यादा पढ़िया हुआ। नहीं भाई, बाणी बिरलो विचार सी, जे को गुरमुख होए ए बाणी महापुरुख की निज घर बस होए। ये तो भावना वाले की खेड है। तो भाई राम कौर जी के ऐसी ये भावना है, विश्वास है, तो इन बरकत हैं इन्हों।
शरदा दिढ़ ठानत सुख लियो,
शरदा पक्की करके बड़ा सुख लिया फिर खान ने।
लापुर ते निकसमग परे,
लाहौर तो निकल के चले हन भाई साहब जी अपने रस्ते।
चलह तुरंगन होए अनसरे,
घोड़ी अनुसार होके चल रही है भाई साहब दे।
जथा चलावन मन में ठान,
जिवें चलाउणा चाहुंदे ने घोड़ी उवें चलदी है। साध सिंह जी अपना स्थान देखो, असि कित्थे खड़े हां। साडे कहे तो साडे न्याणे जिहड़े असीं जम्मे आ ना, साडे आके न्याणे नहीं लगते। साडे जिहड़े न्याणियां दा फर्ज बनदा वी मां प्यो दी आग्या च रहीए, ते किथे कुत्ते आके लगणे, घोड़े आके लगणे, घोड़ियां आखियां लगणे, जानवर आके लगणे। सदार दे अंदर शमशेर सिंह नां दा इक साथ सी, निहंग सिंह सी, किते जाके पुछो उहनां लोकां नूं छेवें पातशाह दे स्थान ते, उह हर इक नूं कहिंदा सी झूठे लोकां। इह तां उहदे तकिया कलाम सी। साध सिंह जी सरोवर के किनारे ते जाके अजे वह लोग जिउंदे ने जिन्होंने रोज देखी है क्रिया। वह शमशेर सिंह ने जाके एक आवाज मारनी, ओ झूठे लोगों गुरु का प्रसाद ले लो, मच्छियां डडियां सप्प ते एहो जे जानवर भी नठे आउंदे सी पानी दे विचों निकल के बाबा जी दे कोल प्रसाद लैण वास्ते। कहिंदे भाई इन्हां दा भी उधार हो जाए। तो ये अवस्था है, ये नहीं भी कितने पिछे जुग दियां बीतियां, तो अज दियां गल्लां भी। तो इस तरह मन दे अनुसार घोड़ी चलती रही भाई साहब दे, ये बरकतां हन। आप जी वापस रमदास नगर जा रहे न।
सुख दा गमन है तथा महाने,
ते ओ सुख दे सह तो ओमे जिवें घोड़ी चलती है जिवें चलाउंदे न।
पठे खान जन देखन जेई,
जिहड़े भेजे सी खान बहादुर ने नाल,
चित पहचानत भेबित तेई,
ते ओ तां जिस तरह दे पौंदे उसे तरह दा जिहड़ा सी लभे न भाई साहब जी। चित पहचानत भेबित तेई, उस तरह के निकले भाई साहब।
सबन देखते तवह भजाई,
ते भाई साहब ने सोचा भी हुण एक बारी घोड़ी भजा के भी दिखा दी, भी इन्होंने जाके लाहौर दसना तो हैगा ही है, किते ये ना कहन भी हौली हौली जांदी सी ते भी तां टिके रे उपर। भाई साहब ने अड्डी लाती घोड़ी नूं, ਇਹ ਘੋੜੀ ਹਵਾ ਦੀ ਤਰ੍ਹਾਂ ਪੁੱਜੀ ਹੈ।
ਪੌਣ ਗੌਣ ਕੋ ਕਰ ਪਿਛਵਾਈ,
ਪੌਣ ਕੇ ਗੌਣ ਕੋ ਜਾਤ ਨਿਵਾਰੇ, ਕਹਿੰਦੇ ਹਵਾ ਨੂੰ ਵੀ ਪਿੱਛੇ ਛੱਡਦੀ ਜਾਂਦੀ ਹੈ।
ਜਾਤ ਗਰਦ ਅਵਲੋਕਨ ਕਰੀ,
ਜਾਂਦੀ ਹੋਈ ਘੋੜੀ ਦੇਖੀ ਸਾਰਿਆਂ ਨੇ,
ਨਹਿ ਵੜਵਾ ਕੋ ਅੰਗ ਠਹਿਰਾਈ,
ਕਹਿੰਦੇ ਇੰਨੀ ਧੂੜ ਹੋ ਗਈ, ਕਹਿੰਦੇ ਅੰਗ ਨੀ ਦਿਸ ਰਹੇ ਹੁਣ ਘੋੜੀ ਦੇ, ਹਨੇਰੀ ਠਾਲਤੀ ਘੋੜੀ ਨੇ ਖੁਰਾਂ ਦੇ ਨਾਲ।
ਅਦਕ ਸੀਗਰਤਾ ਧਰੇ ਮਦੌਰੀ,
ਤੇ ਬਹੁਤ ਹੀ ਜਲਦੀ ਨਾਲ ਭੁੱਜੀ ਹੈ।
ਹੇਰ ਹੇਰ ਨਰ ਮਤ ਪਈ ਬੋਰੀ,
ਦੇਖਣ ਵਾਲੇ ਤਾਂ ਐ ਹੋ ਕੇ ਜਿਵੇਂ ਕੋਈ ਝੱਲਾ ਦੇਖਦਾ ਹੁੰਦਾ ਨਾ, ਇੱਕ ਪਾਸੇ ਨੂੰ ਵੀ ਆਹ ਕੀ ਬਣ ਗਿਆ, ਭਾਈ ਸਾਹਿਬ ਫੇਰ ਵੀ ਉੱਤੇ ਹੀ ਬੈਠੇ ਨੇ।
ਪਹੁੰਚੇ ਕੇਤੀ ਦੂਰ ਟਿਕਾਈ,
ਤੇ ਕਿੰਨੀ ਕੁ ਦੂਰ ਤੱਕ ਸਾਹ ਸੀ, ਘੋੜੀ ਭਜਾ ਕੇ ਫੇਰ ਭਾਈ ਸਾਹਿਬ ਨੇ ਖੜੀ ਕਰ ਲਈ, ਘੋੜੀ ਨੂੰ ਕਹਿਤਾ ਰੁਕ ਜਾ ਹੁਣ, ਉੱਥੇ ਰੁਕ ਗਏ।
ਨਰ ਗਨ ਕਹੋ ਸੋ ਦਿਸਟਾਈ,
ਤੇ ਫੇਰ ਲੋਕਾਂ ਨੂੰ ਦਿਸਣ ਲੱਗੀ ਵੀ ਹੁਣ ਖੜੀ ਆ ਘੋੜੀ, ਪਹਿਲਾਂ ਦਿਸਣ ਤੇ ਹਟ ਗਈ, ਇੰਨੀ ਭਜਾਈ ਹੈ।
ਇੱਕ ਦਿਸ ਚਰਨ ਟਕੀਏ ਅਸਵਾਰੀ,
ਇੱਕ ਪਾਸੇ ਚਰਨ ਕੀਤੇ ਨੇ ਸਵਾਰੀ ਕਰਦਿਆਂ,
ਹੇਰ ਹੇਰ ਸਭ ਬੰਧਨ ਧਾਰੀ,
ਸਾਰਿਆਂ ਨੇ ਦੇਖ ਦੇਖ ਕੇ ਮੱਥੇ ਟੇਕੇ ਇਸ ਬ੍ਰਹਮ ਗਿਆਨੀ ਨੂੰ।
ਸਹਿਜ ਸਵਾਇਕ ਮਾਰਗ ਸਾਰੇ,
ਸੁਧੇ ਸਿੱਧ ਸਾਰਾ ਰਸਤਾ ਤੈਅ ਕਰਕੇ,
ਉਲੰਘ ਪਹੁੰਚ ਨਿਜ ਗ੍ਰਾਮ ਮਜਾਰੇ,
ਆਪਣੇ ਨਗਰ ਰਵਿਦਾਸ ਨਗਰ ਵਿੱਚ ਪਹੁੰਚ ਗਏ।
ਉੱਤਰ ਭਰੇ ਆਪਣੇ ਕਰ ਰਹੇ,
ਤੇ ਆਪਣੇ ਘਰ ਦੇ ਵਿੱਚ ਜਾ ਕੇ ਉਤਾਰਾ ਕੀਤਾ ਭਾਈ ਸਾਹਿਬ ਜੀ ਨੇ।
ਦੇਸ਼ ਅਨਕ ਮਾਨਤ ਜਿਸ ਅਹੇ,
ਤੇ ਜਿਨ੍ਹਾਂ ਦਾ ਦੇਸ਼ ਜਿਹੜਾ ਸਾਰਾ ਹੀ ਇਹਨਾਂ ਨੂੰ ਮੰਨਦਾ ਸੀ, ਮੁਸਲਮਾਨ ਵੀ ਹਿੰਦੂ ਵੀ ਤੇ ਸਿੱਖਾਂ ਨੇ ਤਾਂ ਮੰਨਣਾ ਹੀ, ਕਿਉਂਕਿ ਉਹਨੇ ਆਪਣੇ ਐਸੇ ਬ੍ਰਹਮ ਗਿਆਨੀ ਭਾਈ ਸਾਹਿਬ ਦਾ ਥੋੜਾ ਜਿਹਾ ਜੀਵਨ ਚਰਿੱਤਰ ਦਿੱਤਾ। ਹੁਣ ਦੂਸਰੇ ਪੱਖ ਦੇ ਵਿੱਚ ਆਉਣਗੇ ਵੀ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਮੁੱਢ ਕਿਵੇਂ ਵੱਜਿਆ ਹੈ, ਤੇ ਉਹ ਸਾਰੀ ਕਥਾ ਸਾਹਿਬ ਜੀ ਕੱਲ ਨੂੰ ਆਰੰਭ ਹੋਏਗੀ। ਹੁਣ ਸਮਾਂ ਹੋ ਆਇਆ ਹੈ। ਢਾਡੀ ਸਿੰਘ ਸਾਹਿਬਾਨ ਨੌਜਵਾਨ ਬੜੇ ਵਧੀਆ ਪ੍ਰਚਾਰਕ ਤੇ ਕੌਮ ਦਾ ਸਰਮਾਇਆ ਹੋਇਆ ਕਰਦੇ ਹਨ, ਤੇ ਢਾਡੀ ਪ੍ਰਥਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਅਕਾਲ ਤਖ਼ਤ ਸਾਹਿਬ ਤੇ ਆਰੰਭ ਕੀਤੀ, ਜਿਹੜੀ ਚੱਲਦੀ ਔਰ ਚੱਲਦੀ ਰਹੇਗੀ ਮਹਾਰਾਜ ਦੇ ਹੁਕਮ ਅਨੁਸਾਰ। ਤੇ ਗੁਰੂ ਕਿਰਪਾ ਕਰੇ ਆਓ, ਇੱਥੇ ਅਧਿਆਸ ਸਮਾਪਤ ਹੋਇਆ ਹੈ, ਤੇ ਅੱਗੇ ਸਤਿਗੁਰੂ ਮਹਾਰਾਜ ਸਾਹਿਬ ਜੈਸੀ ਕਿਰਪਾ ਕਰਨਗੇ, ਗੁਰਪ੍ਰਤਾਪ ਸੂਰਜ ਗ੍ਰੰਥ ਦਾ ਮੁੱਢ ਕਿਵੇਂ ਵੱਜਿਆ ਇਹਦੀ ਹੁਣ ਕਥਾ ਆਏਗੀ। ਉਦੋਂ ਬਾਅਦ ਸੰਖੇਪ ਦੇ ਨਾਲ ਪਹਿਲਾਂ ਸਾਰੇ ਗੁਰੂ ਸਾਹਿਬਾਨਾਂ ਦੀ ਸੰਖੇਪਤ ਰੂਪ ਦੇ ਵਿੱਚ ਆਏਗੀ, ਫਿਰ ਵਿਸਤਾਰ ਦੇ ਨਾਲ ਚੱਲੇਗੀ। ਇਹ ਐਸੀ ਕਥਾ ਦਾ ਵਿਚਾਰ ਆਏਗਾ ਅੱਗੇ, ਫੁੱਲਾਂ ਚੁੱਕਾਂ ਦੀ ਖਿਮਾ ਕਰਨੀ ਦੀ ਇੱਥੇ ਸਮਾਪਤ। ਹਾਂਜੀ,
ਉੱਤਰ ਪਰੇ ਆਪਣੇ ਘਰ ਰਹੇ, ਦੇਸ਼ ਅਨਕ ਮਾਨਤ ਜਿਸ ਅਹੇ,
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਸਮਰੱਥ ਅਗਮ ਪੂਰਨ ਮੋਹੇ ਮਯਾ ਤਾਰ, ਅੰਧਕੂਪ ਮਹਾਪਿਆਨ ਨਾਨਕ ਬਾਰੇ ਉਤਾਰ, ਆਈ ਪ੍ਰਭ ਸਰਣਾਗਤੀ ਕਿਰਪਾ ਨਿਤ ਦਇਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰਪਾਰ ਤਰਨ, ਜੋ ਸਰਦਾ ਕਰ ਸੇਵ ਦੇ ਗੁਰਪਾਰ ਤਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।